ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਹਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਆਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਨ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਾਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਖ ਵਾਰ ਸਰਵ ਕਲਾ ਸਮਰਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮੂਕ ਵਿਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨ ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਾਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ ਆਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆ ਗੀ ਪਾਵ ਹੈ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ ਜੀ ਦਾ ਸਦਕਾ ਆਪ ਸਮੂਹ ਸਾਧ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰ ਹੋ ਕੇ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਰਾਗੀ ਸਿੰਘਾਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਹਰ ਜਸ ਆਪ ਜੀ ਨੂੰ ਸ਼ਰਵਨ ਕਰਵਾਇਆ, ਉਪਰੰਤ ਸ੍ਰੀ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਆਪ ਜੀ ਨੇ ਸ਼ਰਵਣ ਕੀਤੇ ਹਨ। ਸੋ ਮਹਾਂਪੁਰਖਾਂ ਦੇ ਉਦਮ ਔਰ ਪ੍ਰੇਰਨਾ ਸਦਕਾ ਇਸ ਪਵਿੱਤਰ ਅਸਥਾਨ ਤੇ ਆਪ ਸਾਰੀਆਂ ਸੰਗਤਾਂ ਰੋਜ਼ਾਨਾ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਆਪਣੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਅੱਜ ਵੀ ਆਪ ਜੀ ਨੂੰ ਸਤਿਗੁਰੂ ਜੀ ਨੇ ਪਵਿੱਤਰ ਸਮਾਂ ਬਖਸ਼ਿਸ਼ ਕੀਤਾ ਹੈ। ਬਟ ਭਾਗੀ ਸਤਸੰਗਤ ਪਾਵੈ, ਭਾਗਹੀਨ ਭ੍ਰਮ ਝੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨੂੰ ਲੱਭੈ, ਬਿਨ ਸੰਗਤ ਮੈਲ ਭਰੀਜੈ। ਭਾਗਾਂ ਦੇ ਨਾਲ ਜਿਹੜੀ ਸੰਗਤ ਹੈ ਇਹ ਭਾਈ ਪ੍ਰਾਪਤ ਹੁੰਦੀ ਹੈ, ਕਿਉਂਕਿ ਜੋ ਜੈਸੀ ਸੰਗਤ ਕਰੈ ਸੋ ਤੈ ਸੋ ਹੀ ਫਲ ਖਾਏ। ਜਿਸ ਤਰ੍ਹਾਂ ਦੀ ਕੋਈ ਸੰਗਤ ਕਰਦਾ ਹੈ, ਸੰਗਤ ਦਾ ਵੈਸਾ ਹੀ ਪ੍ਰਭਾਵ ਉਸ ਵਿਅਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹ ਦਾਸ ਜਦੋਂ ਸਕੂਲ ਕਾਲ ਵਿੱਚ ਪੜ੍ਹ ਰਹੇ ਸੀ, ਜੋ ਸਵਿਕਸ ਦਾ ਮਜ਼ਮੂਨ ਹੈ ਉਹਦੇ ਵਿੱਚ ਇੱਕ ਸਟੋਰੀ ਕਹਾਣੀ ਦਿੱਤੀ ਗਈ ਸੀ। ਕੋਈ ਯਾਤਰੂ ਜੰਗਲ ਦੇ ਰਸਤੇ ਵਿੱਚ ਗੁਜ਼ਰੇ ਹਨ। ਉਹਨਾਂ ਦਾ ਜੋ ਬਾਲਕ ਸੀ ਉਹਨਾਂ ਨਾਲ ਵਿਛੜ ਗਿਆ, ਉਹ ਰਿੱਛਾਂ ਦੇ ਕਾਬੂ ਆ ਗਿਆ, ਉਹਨਾਂ ਨੂੰ ਉਹਦੇ ਵਸਤਰ ਪਾੜ ਦਿੱਤੇ ਤੇ ਉਹਨੂੰ ਨਾਲ ਲਈ ਫਿਰਦੇ ਆ, ਫਲ ਵਗੈਰਾ ਖਾਣ ਨੂੰ ਦਿੰਦੇ ਆ। ਉਹਨਾਂ ਵਿੱਚ ਉਹ ਬਹੁਤ ਸਮਾਂ ਰਿਹਾ, ਉਹਨੂੰ ਆਪਣੀ ਬੋਲੀ ਭੁੱਲ ਗਈ ਤੇ ਰਿੱਛਾਂ ਵਾਲੀ ਬੋਲੀ ਬੋਲਣੀ ਸਿੱਖ ਗਿਆ। ਉਸੇ ਤਰ੍ਹਾਂ ਹੀ ਕੂਕਾਂ ਮਾਰਦਾ ਉਹਨਾਂ ਵਿੱਚ ਵਿਚਰ ਰਿਹਾ, ਦੈਵ ਨਾਲ ਹੋਰ ਹੋਏ ਕੋਈ ਹੋਰ ਯਾਤਰੂਆਂ ਦਾ ਜਥਾ ਉਸੇ ਰਸਤੇ ਗੁਜ਼ਰਿਆ। ਉਹਨੇ ਦੇਖਿਆ ਕਿ ਬਾਲਕ ਨੌਜਵਾਨ ਆ, ਇਹ ਨਗਨ ਹੀ ਫਿਰ ਰਿਹਾ, ਇਹ ਰਿਛਾਂ ਵਿੱਚ ਕਿਸ ਪ੍ਰਕਾਰ ਆ ਕੇ ਰਲ ਗਿਆ। ਉਹਨੇ ਯਤਨ ਕੀਤਾ ਕਿ ਉਹਨੂੰ ਰਿਛਾਂ ਤੋਂ ਵੱਖਰਾ ਕਰਕੇ ਬਚਨ ਵਿਲਾਸ ਕੀਤਾ ਜਾ ਸਕੇ, ਪਰ ਉਹ ਰਿਛਾਂ ਦੀ ਡਾਰ ਦੇ ਨਾਲ ਹੀ ਕੂਕਾਂ ਮਾਰਦਾ ਦੌੜ ਗਿਆ। ਫਿਰ ਉਹਨੇ ਕਈ ਤਰ੍ਹਾਂ ਦੇ ਕਿਆਫੇ ਲਾਏ, ਅਖੀਰ ਇਸ ਰਿਜ਼ਲਟ ਤੇ ਪਹੁੰਚੇ ਕਿ ਮਨੁੱਖਾਂ ਦੀ ਸੰਗਤ ਨੂੰ ਟੁੱਟ ਗਿਆ ਤੇ ਰਿਛਾਂ ਦੀ ਸੰਗਤ ਵਿੱਚ ਰਹਿਣ ਦੇ ਕਾਰਨ ਇਹਦੀ ਸਾਰੀ ਨੇਚਰ ਪ੍ਰਕਿਰਤੀ ਜਿਹੜੀ ਹੈ ਔਰ ਸੁਭਾਵ ਹੈ, ਖਾਣ ਪੀਣ ਫਿਰਨਾ ਤੁਰਨਾ ਹਰ ਤਰ੍ਹਾਂ ਦੀ ਕਿਰਿਆ ਉਹ ਰਿਛਾਂ ਲਈ ਬਣ ਗਈ ਹੈ। ਕਿਉਂਕਿ ਜਿਹੋ ਜਿਹਾ ਸਮਾਜ ਦੇ ਵਿੱਚ ਵਿਅਕਤੀ ਰਹਿੰਦਾ ਹੈ ਉਹਦੇ ਪ੍ਰਭਾਵ ਉਸੇ ਤਰ੍ਹਾਂ ਦੇ ਬਣ ਜਾਂਦੇ ਹੈ। ਵਡਭਾਗੀ ਸਤਸੰਗਤ ਭਾਵੈ, ਵੱਡਿਆਂ ਭਾਗਾਂ ਵਾਲੀ ਸੱਚੀ ਜਿਹੜੀ ਸੰਗਤ ਹੈ ਉਸ ਦੀ ਪ੍ਰਾਪਤੀ ਕਰਦੇ ਹਨ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪ ਹੈ ਤੇ ਆਤਮ ਖਾਤੀ। ਇਹ ਦੁਰਲੱਭ ਦੇ ਜਿਹੜੀ ਹੈ ਇਹ ਸਾਧ ਸੰਗਤ ਜੀ ਵੱਡਿਆਂ ਭਾਗਾਂ ਨਾਲ ਮਿਲੀ ਹੈ, ਜੋ ਨਾਮ ਦੀ ਸ਼ਬਦ ਦੀ ਕਮਾਈ ਨਹੀਂ ਕਰਦੇ ਉਹ ਸਮਝੋ ਆਪਣਾ ਘਾਤ ਆਪਣੇ ਹੱਥੀ ਕਰ ਰਹੇ ਹੈ। ਨਾਮ ਸ਼ਬਦ ਜਿਹੜਾ ਇਹ ਬਹੁਤ ਰੂਪਾਂ ਵਿੱਚ ਆਇਆ ਹੈ। ਇੱਕ ਤਾਂ ਹੈ ਕਿਸੇ ਅੱਖਰ ਦਾ ਜੋ ਗੁਰੂ ਦੁਆਰਾ ਮਿਲਿਆ ਉਹਦਾ ਅਭਿਆਸ ਕਰਨਾ, ਕਈ ਜਗ੍ਹਾ ਹੁਕਮ ਦਾ ਪ੍ਰਤੀਕ ਹੈ, ਕਈ ਜਗ੍ਹਾ ਨਾਮ ਸ਼ਬਦ ਜਿਹੜਾ ਹੈ ਕਿਸੇ ਵਿਅਕਤੀਗਤ ਜਾਂ ਕਿਸੇ ਮਹਾਂਪੁਰਖ ਦੇ ਨਾਮ ਨਾਲ ਸੰਬੰਧਿਤ ਅੱਖਰ ਬਣ ਜਾਂਦਾ ਹੈ। ਸੋ ਇਸ ਵਾਸਤੇ ਨਾਮ ਦੀ ਜਿਹੜੀ ਕਿਰਿਆ ਕਿਤੇ ਹੁਕਮ ਰੂਪ ਚ ਆਇਆ ਔਰ ਜੁਦੇ ਜੁਦੇ ਰੂਪਾਂ ਦੇ ਵਿੱਚ ਇਹਦੀ ਵਿਆਖਿਆ ਗ੍ਰੰਥਕਾਰਾਂ ਨੇ ਕੀਤੀ ਹੈ। ਗੁਰਬਾਣੀ ਵਿੱਚ ਵੀ ਬਹੁਤ ਜਗ੍ਹਾ ਬਹੁਤ ਰੂਪਾਂ ਵਿੱਚ ਇਸ ਸ਼ਬਦ ਦਾ ਵਰਤਾਵ ਕੀਤਾ ਗਿਆ ਹੈ। ਨਾਮ ਅੱਖਰ ਕਿਸੇ ਅੱਖਰ ਦਾ ਇਕੱਲਾ ਜਪਣਾ ਨਹੀਂ, ਇਹਦੇ ਵਿੱਚ ਸੇਵਾ ਹੁੰਦੀ ਹੈ, ਇਹਦੇ ਵਿੱਚ ਕਥਾ ਕੀਰਤਨ ਹੁੰਦਾ ਹੈ, ਇਹਦੇ ਵਿੱਚ ਕੁਰਬਾਨੀ ਪਰਉਪਕਾਰ ਹੋਰ ਜਿੰਨੇ ਵੀ ਸ਼ੁਭ ਕਾਰਜ ਹੈ ਇਹਦੇ ਨਾਲ ਉਹ ਸੰਬੰਧ ਰੱਖਦੇ ਹੈ। ਗੁਰਮਤਿ ਵੀ ਤਾਂ ਖਾਸ ਕਰਕੇ ਸੇਵਾ ਕਰਦਿਆਂ ਹੀ ਬਾਣੀ ਪੜ੍ਹਨ ਲਈ ਨਾਮ ਜਪਣ ਦੀ ਆਗਿਆ ਵਿਸ਼ੇਸ਼ ਰੂਪ ਚ ਕੀਤੀ ਗਈ ਹੈ, ਕਿਉਂਕਿ ਗੁਰੂ ਘਰ ਦੇ ਅੰਦਰ ਸੇਵਾ ਨੂੰ ਬਹੁਤ ਪਹਿਲ ਕਦਮੀ ਪ੍ਰਧਾਨਤਾ ਦਿੱਤੀ ਗਈ ਹੈ। ਗੁਰੂ ਕੇ ਖਾਲਸੇ ਯੁੱਧਾਂ ਜੰਗਾਂ ਚ ਵੀ ਰਹੇ ਹੈ, ਉਸ ਵੇਲੇ ਵੀ ਉਹ ਨਾਮ ਦਾ ਅਭਿਆਸ ਕਰਦੇ ਰਹੇ ਹੈ। ਲੰਗਰਾਂ ਦੀ ਸੇਵਾ ਹੈ, ਗੁਰਧਾਮਾਂ ਦੀ ਨਿਸ਼ਾਨਾਂ ਦੀ ਸੇਵਾ ਹੈ, ਬਹੁਤ ਤਰ੍ਹਾਂ ਦੀਆਂ ਸੇਵਾਵਾਂ ਹਨ ਉਹ ਕਰਦਿਆਂ ਹੋਇਆਂ ਨਾਮ ਦਾ ਅਭਿਆਸ ਕਰਨ ਦੀ ਆਗਿਆ ਹੋਈ ਹੈ। ਇਹ ਬੜੀ ਪੁਰਾਤਨ ਚੀਜ਼ ਹੈ, ਕਿਉਂਕਿ ਨਾਮ ਮਹਾਤਮ ਸ਼ੰਕਰ ਜਾਨਤ ਕੀਨ ਹਲਾ ਹਲ ਦੀਨ ਪਜਾਏ। ਕਹਿੰਦੇ ਸ਼ਿਵ ਜੀ ਵੀ ਨਾਮ ਦੇ ਮਹਾਤਮ ਨੂੰ ਜਾਣਦੇ ਹਨ। ਜਦੋਂ ਸਮੁੰਦਰ ਰਿੜਕਿਆ ਗਿਆ, 14 ਰਤਨ ਕੱਢੇ ਗਏ, ਇਹਦੇ ਵਿੱਚੋਂ ਜੁਦੇ ਜੁਦੇ ਰਤਨ ਕੱਢੇ, ਉਹ ਸਾਰਿਆਂ ਨੇ ਮੰਗੇ ਇੱਕ ਯਤਨ, ਜ਼ਹਿਰ ਵੀ ਸੀ, ਸ਼ਰਾਬ ਦੇਵਤਾਂ ਦੇ ਹਿੱਸੇ ਆ ਗਈ, ਅੰਮ੍ਰਿਤ ਦੇਵਤਿਆਂ ਦੇ ਹਿੱਸੇ ਆ ਗਿਆ, ਬਾਕੀ ਸਾਰਿਆਂ ਨੇ ਵੰਡ ਲਿਆ, ਇੱਕ ਹੀ ਵੰਡ ਲਿਆ, ਤੇ ਜ਼ਹਿਰ ਨੂੰ ਕੋਈ ਗ੍ਰਹਿਣ ਨਾ ਕਰੇ। ਫਿਰ ਸ਼ਿਵ ਜੀ ਨੇ ਕਿਹਾ ਕਿ ਭਗਵਾਨ ਨੇ ਰਤਨ ਕੱਢੇ ਹੈ, ਇਹ ਜ਼ਹਿਰ ਮੈਨੂੰ ਦੇ ਦਿਓ। ਕਹਿੰਦੇ ਜ਼ਹਿਰ ਜਿਹੜੀ ਸੋਨੀ ਪੀ ਲਈ, ਕੰਠ ਵਿੱਚ ਧਾਰਨ ਕਰ ਲਈ, ਉਹਨਾਂ ਦਾ ਗਲ ਨੀਲਾ ਹੋ ਗਿਆ। ਇਸੇ ਕਰਕੇ ਸ਼ਿਵ ਜੀ ਨੂੰ ਗ੍ਰੰਥਕਾਰ ਨੀਲਕੰਠ ਵੀ ਕਹਿੰਦੇ ਹੈ, ਉੱਥੋਂ ਹੀ ਨੀਲਕੰਠ ਨਾਮ ਪਿਆ। ਨਾਮ ਮਹਾਤਮ ਸ਼ੰਕਰ ਜਾਣਤ, ਨਾਮ ਦੇ ਮਹਾਤਮ ਨੂੰ ਸ਼ੰਕਰ ਜੀ ਜਾਣਦੇ ਹੈ। ਕੀਨ ਹਲਾ ਹਲ ਦੀਨ ਪਚਾਏ, ਹਲਾ ਹਲ ਜਿਹੜੀ ਜ਼ਹਿਰ ਸੀ ਉਹ ਨਾਮ ਦੀ ਬਰਕਤ ਦੇ ਨਾਲ ਹਜ਼ਮ ਕਰ ਗਏ। ਇਹਦੇ ਵਿੱਚ ਇੱਡੀ ਵੱਡੀ ਬਰਕਤ ਹੈ। ਬਾਬਾ ਖੁਦਾ ਸਿੰਘ ਸਾਹਿਬ ਜੀ ਨੂੰ ਪੁੱਛਿਆ, ਜੋ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲਿਆਂ ਦੇ ਚਰਨ ਸੇਵਕ ਸਨ, ਕਿ ਗੁਰਬਾਣੀ ਵਿੱਚ ਇਹ ਪਾਠ ਆਇਆ ਹੈ, ਤੈਸਾ ਸਵਰਨ ਤੈਸੀ ਬਿੱਖ ਖਾਟੀ, ਕਿ ਉਹਦੇ ਵਾਸਤੇ ਜ਼ਹਿਰ ਤੇ ਅੰਮ੍ਰਿਤ ਦੋਨੋਂ ਇੱਕ ਤੋਂ ਲਿਆ। ਇਹ ਗੱਲ ਬੜੀ ਵਿਪਰੀਤ ਜਾਪਦੀ ਹੈ, ਇਹਦੇ ਵਿਰੋਧਾਭਾਸ ਨਜ਼ਰ ਆ ਰਿਹਾ। ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਤੁਹਾਡੇ ਅੰਦਰ ਭ੍ਰਾਂਤੀ ਜਨ ਗਿਆਨ ਹੋਣ ਦੇ ਕਾਰਨ ਇਹ ਵਿਰੋਧ ਲੱਗ ਰਿਹਾ। ਜਿਹੜਾ ਗਿਆਨਵਾਨ ਹੈ, ਵਾਕਿਆਵਲੀ ਦ੍ਰਿਸ਼ਟੀ ਜਿਹੜੀ ਹੈ, ਉਹ ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਤੁੱਲ ਸਮਝਦਾ, ਕਿਉਂਕਿ ਉਹਦੀ ਦ੍ਰਿਸ਼ਟੀ ਪੈ ਜਾਏ ਜ਼ਹਿਰ ਜ਼ਹਿਰ ਰਹਿੰਦੀ ਨਹੀਂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ। ਕਹਿੰਦੇ ਜੀ ਕੋਈ ਐਸਾ ਬ੍ਰਹਮ ਗਿਆਨੀ ਹੈ ਜੋ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਪੀ ਲਵੇ? ਕਹਿਣ ਲੱਗੇ ਕਿਉਂ ਨਹੀਂ, ਪਰਮੇਸ਼ਰ ਨੇ ਇਸ ਸ੍ਰਿਸ਼ਟੀ ਵਿੱਚ ਸਾਰੀ ਤਰ੍ਹਾਂ ਦੇ ਜੀਵਾਂ ਦੀ ਰਚਨਾ ਕੀਤੀ ਹੈ। ਜਦੋਂ ਬੁਰੇ ਮੌਜੂਦ ਹੈ, ਭਲੇ ਕਿਵੇਂ ਖਤਮ ਹੋ ਸਕਦੇ ਹੈ? ਅਗਿਆਨੀ ਮੌਜੂਦ ਹੈ, ਗਿਆਨਵਾਨ ਕਿਵੇਂ ਖਤਮ ਹੋਣਗੇ? ਬਿਮਾਰ ਆ ਤੇ ਡਾਕਟਰ ਵੀ ਰਹਿਣਗੇ, ਔਰ ਵਿਦਿਆਰਥੀ ਆ ਤੇ ਟੀਚਰ ਵੀ ਰਹਿਣਗੇ, ਇਹ ਪੱਖ ਕਿਵੇਂ ਖਤਮ ਹੋ ਸਕਦਾ? ਨੈਗੇਟਿਵ ਪੋਜੀਟਿਵ ਤੱਤ ਚੱਲਣਗੇ ਤੇ ਸੰਸਾਰ ਚੱਲੇਗਾ। ਕਹਿੰਦੇ ਜੀ ਕੋਈ ਐਸਾ ਮਹਾਤਮਾ ਹੈ? ਕਹਿੰਦੇ ਤੂੰ ਚਾਹੁੰਦਾ ਕੀ ਹੈ? ਪਰਖ ਚਾਹੁੰਦੇ ਹੈ ਕਿ ਅੰਮ੍ਰਿਤ ਤੇ ਜ਼ਹਿਰ ਨੂੰ ਇੱਕ ਤੁਲ ਜਾਣ ਦਾ ਹੋਵੇ। ਸੰਤ ਮਹਾਂਪੁਰਖ ਕਹਿਣ ਲੱਗੇ, ਜਾ ਫਿਰ ਚਾਰੇ ਸੰਖੀਏ ਦੋਨੋਂ ਧਤੂਰੇ ਰਗੜ ਕੇ ਲਾਇਆ। ਉਸਨੇ ਜੀ ਫਿਰ ਦੋ ਜ਼ਹਿਰ ਦੇ ਪਿਆਲੇ ਤਿਆਰ ਕੀਤੇ। ਸੰਤ ਕਹਿੰਦੇ ਲਿਆ, ਸੰਤ ਜ਼ਹਿਰ ਦਾ ਪਿਆਲਾ ਪੀ ਗਏ। ਇਹ ਦੇਖਦਾ ਵੀ ਹੁਣ ਖਤਮ ਹੋਏ, ਕਹਿੰਦੇ ਹਾਲੇ ਤਾਂ ਨਸ਼ਾ ਹੀ ਨਹੀਂ ਖੇੜਿਆ, ਦੂਜਾ ਵੀ ਲਿਆ, ਉਹ ਵੀ ਪੀ ਲਿਆ, ਤੇ ਪਲੰਘ ਤੇ ਲੇਟੇ ਹੋਏ ਹੈ, ਗੋਡੇ ਉੱਤੇ ਪਿੰਜਣੀ ਰੱਖੀ ਹੋਈ ਹੈ, ਮੈਂ ਲੁੱਡੀਆਂ ਪਾ ਰਿਹਾ, ਪ੍ਰਭ ਕੀ ਆ ਗਿਆ ਆਤਮ ਮਹਤਾਬ ਹੈ, ਜੀਵਨ ਮੁਕਤ ਸੋ ਕਹਾਵੈ। ਇਹ ਪੌੜੀ ਇਹਦੇ ਵਿੱਚ ਇਹ ਹੈ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਸਾਰੀ ਪੌੜੀ ਵਾਚ ਲਿਓ। ਕਹਿੰਦੇ ਸਾਡਾ ਤਾਂ ਨਸ਼ਾ ਹੀ ਨਹੀਂ ਖੜਿਆ, ਭਾਵ ਇਹ ਹੈ ਕਹਿੰਦੇ ਜੋ ਗੁਰੂ ਮਹਾਰਾਜ ਲਿਖ ਗਿਆ ਉਹ ਤਿੰਨ ਕਾਲ ਸੱਤ ਆ, ਇਹ ਨਹੀਂ ਕਿ ਗਿਆਨਵਾਨਾਂ ਦਾ ਕਦੇ ਨਾਸ ਹੋ ਜਾਂਦਾ, ਉਸ ਪੁਰਖ ਕਾ ਨਾਹੀ ਕਦੇ ਵਿਨਾਸ, ਜਾ ਕੇ ਮਨ ਪ੍ਰਗਟੇ ਗੁਣਤਾਸ, ਬੰਧਨ ਤੋਰ ਪਏ ਨਿਰਵੈਰ, ਅਨੰਦਨ ਪੂਜਹਿ ਗੁਰ ਕੇ ਪੈਰ, ਇਹ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪ ਹੈ ਮਿਲੇ। ਗਿਆਨਵਾਨ ਕਦੇ ਖਤਮ ਹੋਏ ਨਹੀਂ ਸਕਦਾ, ਸਦਾ ਹੀ ਰਹਿੰਦਾ, ਔਰ ਉਹਦੀ ਸੇਵਾ ਲੱਗੀ ਹੈ, ਜਿੱਥੇ ਜਿੱਥੇ ਸੇਵਾ ਨਿਭਾਉਣੀ ਹੈ, ਜਿਹੜੇ ਜਿਹੜੇ ਢੰਗ ਵਿੱਚ ਉਹ ਸੇਵਾ ਨਿਭਾਉਂਦੇ ਹੈ, ਉਹਨਾਂ ਦਾ ਕਦੇ ਖਾਤਮਾ ਨਹੀਂ ਹੁੰਦਾ। ਇਹ ਦੇਵਾ ਤੇ ਅਸੁਰ ਜਿਹੜਾ ਸੰਗਰਾਮ ਹੈ, ਇਹ ਜੰਗ ਚੱਲਦਾ ਰਹਿੰਦਾ, ਦੇਵਤਿਆਂ ਦੈਂਤਾਂ ਦਾ ਜਿਹੜਾ ਯੁੱਧ ਹੈ ਸਾਡੇ ਅੰਦਰ ਵੀ ਹੈ। ਪੰਜ ਦੈਂਤ ਆ ਇਹ, ਕਾਮ ਕ੍ਰੋਧ ਮੋਹ ਹੰਕਾਰ, ਸਤ ਸੰਤੋਖ ਦਇਆ ਧਰਮ ਧੀਰਜ ਆਦਿ, ਇਹ ਦੈਵੀ ਵਿਰਤੀਆਂ, ਉਹ ਆਸੁਰੀ ਰਾਕਸ਼ ਵਿਰਤੀਆਂ, ਦੈਂਤ ਵਿਰਤੀਆਂ, ਇਹਨਾਂ ਦਾ ਵੀ ਅੰਦਰ ਘੋਲ ਚੱਲਦਾ ਰਹਿੰਦਾ ਤੇ ਬਾਹਰ ਵੀ ਘੋਲ ਚੱਲਦਾ ਰਹਿੰਦਾ। ਬਹੁਤਾ ਸਮਾਜ ਦੈਂਤ ਵਿਰਤੀਆਂ ਵਿੱਚ ਵਰਤਦਾ, ਸਰੀਰ ਕਰਕੇ ਵੀ, ਮਨ ਦੀ ਵਿਰਤੀ ਕਰਕੇ ਵੀ। ਪਰ ਜਿਨ੍ਹਾਂ ਨੂੰ ਕਿਸੇ ਪੂਰਨ ਪੁਰਖ ਦੀ ਸੰਗਤ ਹੁੰਦੀ ਹੈ, ਉਹ ਇਹਨਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਵਾਸਤੇ ਕਿਸੇ ਮਹਾਂਪੁਰਖ ਦੀ ਤਲਾਸ਼ ਵਿੱਚ ਜਾਂਦਾ ਹੈ। ਉੱਠ ਫਰੀਦਾ ਗਵਨ ਕਰ, ਦੁਨੀਆਂ ਵੇਖਣ ਜਾ, ਕੋਈ ਬਖਸ਼ਾ ਮਿਲ ਜਾ ਰੱਬ ਦਾ, ਤੂੰ ਵੀ ਬਖਸ਼ਿਆ ਜਾ। ਕਿਉਂਕਿ ਜਿਹੜੀ ਲੋੜ ਹੈ ਉਹ ਬੰਦੇ ਨੂੰ ਪ੍ਰੇਰਨਾ ਦਿੰਦੀ ਹੈ। ਕਿਸੇ ਵਸਤੂ ਦੀ ਲੋੜ ਹੋਵੇ ਉਹਦੀ ਪ੍ਰਾਪਤੀ ਲਈ ਉਹ ਯਤਨ ਕਰੇਗਾ, ਤੇ ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ, ਉਹ ਪ੍ਰਾਪਤੀ ਦੇ ਯਤਨ ਵਿੱਚ ਲੱਗਦਾ, ਤੇ ਜਿਹਨਾਂ ਨੂੰ ਪ੍ਰਾਪਤ ਹੋਇਆ ਉਹਨਾਂ ਦੀ ਸੰਗਤ ਦੀ ਉਹ ਤਲਾਸ਼ ਕਰਦਾ। ਬਾਬਾ ਖੁਦਾ ਸਿੰਘ ਸਾਹਿਬ ਕਹਿੰਦੇ, ਮਹਾਰਾਜ ਤੁਸੀਂ ਗੱਲਾਂ ਬਾਤਾਂ ਦੇ ਨਾਲ ਅਗਲੇ ਨੂੰ ਭਰਮਾ ਦਿੰਦੇ। ਮਹਾਂਪੁਰਖ ਕਹਿੰਦੇ, ਨਾ ਕਿਛ ਆਉਂਦੇ ਹਾਂ ਨਾ ਭਰਮਾਉਂਦੇ ਹਾਂ, ਭਾਲ ਗੁਰਮੁਖ ਸੰਤਾਂ ਦੀ ਵਿੱਚ ਫਿਰ ਕੇ ਸਮਾਂ ਬਿਤਾਉਂਦੇ ਹਾਂ। ਕਹਿੰਦੇ, ਨਾ ਅਸੀਂ ਵਾਧੂ ਗੱਲਾਂ ਕਰਦੇ ਹਾਂ, ਨਾ ਕਿਸੇ ਨੂੰ ਭਰਮਾਉਂਦੇ ਹਾਂ, ਅਸੀਂ ਪੂਰਨ ਪੁਰਖਾਂ ਦੀ ਸੰਗਤ ਦੀ ਤਲਾਸ਼ ਵਿੱਚ ਫਿਰ ਕੇ ਸਮਾਂ ਬਤੀਤ ਕਰਦੇ ਹਾਂ ਕਿ ਪੂਰਨ ਪੁਰਖ ਮਿਲ ਜਾਏ, ਜਿਹਦੀ ਸੰਗਤ ਨਾਲ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਸੋ ਇਸ ਵਾਸਤੇ ਕਹਿੰਦੇ ਭਗਵਾਨ ਬੁੱਧ, ਉਹਨਾਂ ਦੇ ਕੋਲ ਇੱਕ ਰਾਜਕੁਮਾਰ ਦੀਕਸ਼ਿਤ ਹੋਣ ਵਾਸਤੇ ਆਇਆ, ਕਿਉਂਕਿ ਸਾਡਾ ਜਿਹੜਾ ਦੇਸ਼ ਹੈ ਅਵਤਾਰਾਂ ਰਿਸ਼ੀਆਂ ਮਹਾਤਮਾ ਦੀ ਪਵਿੱਤਰ ਪੁਰਖਾਂ ਦੀ ਭੂਮੀ ਹੈ। ਭਾਰਤ ਖੰਡ ਜਿਹੜਾ ਹੈ ਜੰਬੂਦੀਪ, ਇਹਦੀ ਗ੍ਰੰਥਾਂ ਵਿੱਚ ਬੜੀ ਮਹਿਮਾ ਕੀਤੀ ਗਈ ਹੈ। ਸੋ ਉਹ ਰਾਜਕੁਮਾਰ ਦੀਕਸ਼ਿਤ ਹੋਣ ਵਾਸਤੇ ਆਇਆ, ਭਗਵਾਨ ਬੁੱਧ ਕਹਿਣ ਲੱਗੇ, ਅੱਜ ਤੂੰ ਫਲਾਨੀ ਜਗ੍ਹਾ ਭਿਕਸ਼ਾ ਲੈ ਗਿਆ। ਰਾਜਕੁਮਾਰ ਤੇ ਹੈ ਕੋਈ ਪਦਾਰਥਾਂ ਦੀ ਕਮੀ ਤਾਂ ਹੁੰਦੀ ਨਹੀਂ, ਰਿਕਸ਼ਾ ਦਾ ਵੀ ਕੋਈ ਪ੍ਰਯੋਜਨ ਨਹੀਂ। ਪ੍ਰਯੋਜਨ ਹੁੰਦਾ ਆਪਣੀ ਹੋਂਦ ਖਤਮ ਕਰਨ ਦਾ। ਜਦੋਂ ਜਾਂਦਾ ਲੋਕ ਬੰਨ ਸੋਨੀਆਂ ਗੱਲਾਂ ਕਰਦੇ ਆ, ਦੇਖਣਾ ਕਿ ਜਰ ਗਿਆ ਕਿ ਨਹੀਂ ਜਰ ਗਿਆ, ਆਪਣੀ ਹੋਂਦ ਬਾਕੀ ਹੈ। ਕਿਉਂਕਿ ਮੰਗਣ ਗਿਆ ਸੋ ਮਰ ਗਿਆ, ਆਮ ਤਾਂ ਕਹਿੰਦੇ ਮੰਗਣ ਮੂਲ ਨਾ ਜਾ। ਇਸ ਵਾਸਤੇ ਪੰਜਾਬੀ ਦੀ ਕਹਾਵਤ ਹੈ, ਮਰ ਕੇ ਹੀ ਜਾਣਾ ਪੈਂਦਾ। ਕਈ ਭਾਵੇਂ ਧਰਮ ਕਾਰਜਾਂ ਦੀ ਗ੍ਰਾਹੀ ਕਰਦੇ ਹੈ, ਉਹਨਾਂ ਨੂੰ ਵੀ ਬਹੁਤ ਕੁਝ ਸੁਣਨਾ ਪੈਂਦਾ। ਸੋ ਇਸ ਵਾਸਤੇ ਉਹ ਭਿਕਸ਼ਾ ਵਾਸਤੇ ਗਏ ਤੇ ਮਨ ਵਿੱਚ ਫੁਰਨਾ ਆ ਗਿਆ। ਅੱਗੇ ਰਾਜਕੁਮਾਰ ਹੁੰਦੇ ਸੀ, ਇਸ ਤਰ੍ਹਾਂ ਦੇ ਪਦਾਰਥ ਖਾਇਆ ਕਰਦੇ ਸੀ। ਮੈਂ ਬੁੱਧ ਕੋਲ ਦੀਖਿਆ ਲੈਣ ਲਈ ਆਇਆ, ਉਹਨੇ ਭਿਖਿਆ ਮੰਗਣ ਵਾਸਤੇ ਭੇਜ ਦਿੱਤਾ, ਸ਼ਾਇਦ ਵੈਸੇ ਪਦਾਰਥ ਨਾ ਮਿਲ ਸਕਣ ਜਿਹੜੇ ਛੱਡ ਕੇ ਆਇਆ। ਜਿਹੜੇ ਘਰ ਗਿਆ ਉੱਥੇ ਇੱਕ ਦੇਵੀ ਖਲੋਤੀ ਹੈ, ਉਹਨੇ ਕਿਹਾ ਉਹ ਮਹਾਰਾਜ ਭੋਜਨ ਜੇਵੋ। ਜਿਹੜੇ ਮਨ ਦੇ ਅੰਦਰ ਫੁਰਨੇ ਸੀ ਪਦਾਰਥ ਖਾਣ ਦੇ, ਉਹ ਸਾਰੇ ਹੀ ਪਦਾਰਥ ਤਿਆਰ ਸਨ। ਸਗੋ ਬੜਾ ਹੈਰਾਨ ਹੋਇਆ ਕਿ ਮੇਰੇ ਮਨ ਚ ਜੋ ਸੰਕਲਪ ਉਹ ਹੀ ਪਦਾਰਥ ਮੂਹਰੇ ਤਿਆਰ ਪੈ ਰਹੇ, ਚੱਕ ਕੇ ਆ ਗਿਆ। ਦੂਏ ਦਿਨ ਬੁੱਧ ਨੇ ਗਿਆ ਫਿਰ ਉੱਥੇ ਜਾਣਾ, ਫਿਰ ਮਨ ਚ ਫੁਰਨਾ ਹੋਇਆ। ਆਮ ਪੰਜਾਬੀ ਦੀ ਕਹਾਵਤ ਆ, ਖਾ ਕੇ ਜਾਈਏ ਸੌ ਤੇ ਮਾਰ ਕੇ ਜਾਈਏ ਭੱਜ। ਦੁਸ਼ਮਣ ਨੂੰ ਮਾਰ ਕੇ ਦੌੜ ਜਾਈਏ, ਖਾ ਕੇ ਰੈਸਟ ਲਈ ਸੌ ਜਾਈਏ। ਇਸ ਤਰ੍ਹਾਂ ਦੀਆਂ ਕਹਾਵਤਾਂ ਬਣੀਆਂ ਹੋਈਆਂ। ਸੋ ਸਾਧ ਸੰਗਤ ਜੀ, ਮਨ ਚ ਫੁਰਨਾ ਬਣਿਆ ਤੇ ਅੱਗੇ ਛੱਕ ਛਕਾ ਕੇ ਬੈੱਡ ਦੇ ਉੱਤੇ ਥੋੜਾ ਆਰਾਮ ਕਰਦੇ ਹੁੰਦੇ ਸੀ ਕਿ ਅੰਨ ਜਿਹੜਾ ਉਹ ਆਪਣੇ ਟਿਕਾਣੇ ਸਹੀ ਤੌਰ ਤੇ ਪਾਚਨ ਕਿਰਿਆ ਕਰਨੀ ਸ਼ੁਰੂ ਕਰ ਦੇਵੇ। ਇਸ ਪ੍ਰਕਾਰ ਆਯੁਰਵੇਦ ਵਿੱਚ ਤਾਂ ਬਹੁਤ ਕੁਝ ਇਹਦੇ ਬਾਰੇ ਦੱਸਿਆ ਗਿਆ। ਉਹ ਸਾਧ ਸੰਗਤ ਜੀ ਲੰਗਰ ਛਕਿਆ, ਕਹਿਣ ਲੱਗੇ ਮਹਾਂਪੁਰਖੋ ਤੁਸੀਂ ਕੁਝ ਆਰਾਮ ਵੀ ਕਰ ਲਓ, ਬੜਾ ਪੈਂਡਾ ਮਾਰ ਕੇ ਪੈਦਲ ਆਏ ਕਿ ਤੁਹਾਡੇ ਵਾਸਤੇ ਕਮਰਾ ਮੰਜਾ ਬਿਸਤਰਾ ਸਾਰਾ ਤਿਆਰ ਆ। ਇਹ ਉੱਥੋਂ ਆ ਗਿਆ। ਇਹ ਕਮਾਲ ਦੀ ਗੱਲ ਹੈ, ਜਿਹੜਾ ਫੁਰਨਾ ਕਰਦਾ ਉਹੀ ਇਹ ਦੇਵੀ ਬੁੱਝ ਲੈਂਦੀ। ਤੀਸਰੇ ਦਿਨ ਫਿਰ ਬੁੱਧ ਨੇ ਗਿਆ ਉੱਥੇ ਜਾ, ਫਿਰ ਉਹ ਆ ਗਿਆ। ਫਿਰ ਜਦੋਂ ਆਇਆ ਉਹਦੇ ਮਨ ਵਿੱਚ ਕੋਈ ਵਿਅੰਗ ਭਾਵ ਸਨ, ਟੇਢੇ ਫੇਢੇ ਖਿਆਲ, ਕਿਉਂਕਿ ਮਨ ਦੀ ਅਵਸਥਾ ਪਲ ਵਿੱਚ ਹੋਰ ਹੁੰਦੀ ਹੈ, ਖਿਨ ਵਿੱਚ ਹੋਰ ਹੁੰਦੀ ਹੈ, ਇਹਦਾ ਕੋਈ ਵਿਸ਼ਵਾਸ ਨਹੀਂ ਹੁੰਦਾ। ਹੁਣ ਇਹ ਮੁੜਿਆ ਬੁੱਧ ਨੇ ਚੌਥੇ ਦਿਨ ਗਿਆ ਫਿਰ ਉੱਥੇ ਜਾ, ਕਹਿੰਦੇ ਮਹਾਰਾਜ ਮੁਆਫੀ ਦੇ ਦਿਓ, ਅੱਜ ਮੈਂ ਉੱਥੇ ਨਹੀਂ ਜਾਣਾ। ਕਹਿਣ ਲੱਗੇ ਕਾਰਨ, ਕਹਿੰਦੇ ਪਹਿਲੇ ਦਿਨ ਮੈਂ ਭੋਜਨ ਵਾਸਤੇ ਫੁਰਨੇ ਕੀਤੇ ਸੀ, ਉਹੀ ਭੋਜਨ ਮਿਲਦਾ ਰਿਹਾ, ਫਿਰ ਆਰਾਮ ਵਾਸਤੇ ਉਹ ਵੀ ਸਾਧਨ ਉਪਲਬਧ ਸੀ, ਪ੍ਰਾਪਤ ਹੋਇਆ। ਫਿਰ ਮੇਰੇ ਮਨ ਵਿੱਚ ਕੋਈ ਗਲਤ ਸੰਕਲਪ ਸਨ, ਅੱਜ ਮੈਂ ਜਾਣਾ ਨਹੀਂ ਚਾਹੁੰਦਾ। ਮੈਂ ਬੜਾ ਹੈਰਾਨ ਹਾਂ ਕਿ ਉਸ ਦੇਵੀ ਨੂੰ ਕਿਵੇਂ ਮੇਰੇ ਮਨ ਦੇ ਸੰਕਲਪਾਂ ਬਾਰੇ ਪਤਾ ਲੱਗ ਜਾਂਦਾ ਹੈ, ਤੇ ਜਦੋਂ ਉਹ ਮੇਰੇ ਮਨ ਦੇ ਗਲਤ ਸੰਸਕਾਰਾਂ ਬਾਰੇ ਕਹੇਗੀ, ਧਰਤੀ ਫਟੇਗੀ ਨਹੀਂ, ਮੈਂ ਗਰਕਾਂਗਾ ਨਹੀਂ, ਤੇ ਬਹੁਤ ਸ਼ਰਮਿੰਦਾ ਹੋਣਾ ਪਏਗਾ ਕਿ ਬੁੱਧ ਦੇ ਚੇਲੇ ਹਨ ਐਸੇ ਨਿਖਿੱਧ ਵਿਰਤੀ ਵਾਲੇ। ਬੁੱਧ ਕਹਿਣ ਲੱਗੇ, ਅੱਜ ਤੂੰ ਹੋਸ਼ ਨਾਲ ਜਾ। ਅੱਗੇ ਬਹੋਸ਼ੀ ਵਿੱਚ ਜਾਂਦਾ ਸੀ, ਗੱਜ ਕੇ ਬੋਲੋ ਉਹ ਹੋਸ਼ੀ ਛੱਡ ਕੇ ਜਾ, ਹੋਸ਼ ਵਿੱਚ ਜਾ, ਜਾਗ ਕੇ ਜਾ। ਤੈਨੂੰ ਜਗਾਉਣ ਵਾਸਤੇ ਉੱਥੇ ਭੇਜ ਰਹੇ ਹਾਂ, ਵਿਖਿਆ ਦਾ ਕੋਈ ਪ੍ਰਯੋਜਨ ਨਹੀਂ। ਜਗਾਉਣ ਵਾਸਤੇ ਅੱਜ ਉਹ ਜਾਗ ਪਿਆ, ਅਵਿਦਿਆ ਦੀ ਨੀਂਦ ਤੋੜ ਦਿੱਤੀ। ਉਹ ਗਿਆ, ਦੇਵੀ ਨੇ ਬਹੁਤ ਸਤਿਕਾਰ ਕੀਤਾ ਕਿ ਮਹਾਤਮਾ ਜੀ ਤੁਸੀਂ ਧੰਨ ਹੋ। ਕਹਿਣ ਲੱਗੇ ਮੈਂ ਧੰਨ ਨਹੀਂ, ਉਹ ਜਾਗਿਆ ਹੋਇਆ ਪੁਰਖ ਧੰਨ ਆ ਜਿਹਨੇ ਮੇਰੀ ਅਵਿਦਿਆ ਦੀ ਨੀਂਦ ਤੋੜੀ ਹੈ। ਜਿਹੜਾ ਜਾਗਿਆ ਹੋਇਆ ਪੁਰਖ ਹੈ ਉਸ ਦਾ ਨਾਮ ਸੰਤ ਹੈ। ਸੰਤ ਬੜਾ ਅਨਾਦੀ ਸ਼ਬਦ ਹੈ, ਕਈ ਨੂੰ ਬੜਾ ਨਵੀਨ ਸਮਝਦੇ ਆ। ਜਦੋਂ ਬ੍ਰਹਮਾ ਜੀ ਨੇ ਸ੍ਰਿਸ਼ਟੀ ਸਭ ਤੋਂ ਪਹਿਲਾਂ ਸਿਰਜਣਾ ਕੀਤੀ ਉਸ ਵੇਲੇ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ ਇਹ ਚਾਰ ਮਹਾਂਰਿਸ਼ੀ ਆਪਣੇ ਆਤਮਕ ਬਲ ਤੋਂ ਪੈਦਾ ਕੀਤੇ। ਉਹਨਾਂ ਨੂੰ ਸ੍ਰਿਸ਼ਟੀ ਦੀ ਰਚਨਾ ਵਾਸਤੇ ਆਗਿਆ ਹੋਈ। ਉਹਨੇ ਕਿਹਾ ਜੀ ਤਾਂ ਬਾਲ ਬ੍ਰਹਮਚਾਰੀ ਰਹਿ ਕੇ ਪਰਮਾਤਮਾ ਦਾ ਚਿੰਤਨ ਕਰਾਂਗੇ ਤੇ ਕਰਾਵਾਂਗੇ। ਉਹਨਾਂ ਤੋਂ ਦੁਨੀਆਂ ਤੇ ਸੰਤ ਮਤ ਆਰੰਭ ਹੋਇਆ। ਫਿਰ ਆਗਿਆ ਹੋਈ ਤੈਨੂੰ ਸ੍ਰਿਸ਼ਟੀ ਦੀ ਰਚਨਾ ਵਾਸਤੇ ਕਿਹਾ ਗਿਆ ਸੀ। ਉਹਨੇ ਫਿਰ ਸੱਤ ਰੂਪਾ ਔਰ ਸ਼ੰਭੂ ਮਨ ਨੂੰ ਪੈਦਾ ਕੀਤਾ, ਜਿੱਥੋਂ ਫਿਰ ਇਹ ਸ੍ਰਿਸ਼ਟੀ ਮਾਤਾ ਪਿਤਾ ਦੇ ਸੰਯੋਗ ਦੁਆਰਾ ਦੁਨੀਆਂ ਤੇ ਅੱਜ ਤੱਕ ਪ੍ਰਵਿਰਤ ਹੋ ਰਹੀ ਹੈ। ਮਾਤ ਪਿਤਾ ਜੈਸੇ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਏ, ਉਹ ਆਤਮਕ ਬਲ ਦੁਆਰਾ। ਇਸ ਵਾਸਤੇ ਸ੍ਰਿਸ਼ਟੀ ਨੂੰ ਮਰਿਆਦਾ ਵਿੱਚ ਰੱਖਣ ਵਾਸਤੇ ਗਿਆਨਵਾਨ ਮਹਾਂਪੁਰਖਾਂ ਨੂੰ ਪੈਦਾ ਕੀਤਾ ਗਿਆ ਤੇ ਨਾਲ ਹੀ ਉਸ ਵੇਲੇ ਚਾਰੇ ਵੇਦ ਰਿਗ, ਯਜੁਰ, ਛਾਂਗ ਤੇ ਅਥਰਵ ਇਹ ਵੀ ਬਖਸ਼ਿਸ਼ ਹੋਏ। ਯੁਗਾਂ ਯੁਗਾਂ ਦੇ ਨਾਲ ਮਹਾਂਪੁਰਖ ਆਏ, ਧਰਮ ਸ਼ਾਸਤਰਾਂ ਦੀ ਰਚਨਾ ਹੋਈ ਔਰ ਜਗਿਆਸੂਆਂ ਦੀ ਬਿਰਤੀ ਦੇਖ ਕੇ ਉਹਨਾਂ ਦੇ ਅਨੁਕੂਲ ਉਹਨਾਂ ਨੂੰ ਉਪਦੇਸ਼ ਦਿੱਤਾ ਗਿਆ। ਸੋ ਇਸ ਵਾਸਤੇ ਕਲਯੁਗ ਦੇ ਅੰਦਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੁਆਰਾ ਸੰਸਾਰ ਦੀ ਕਲਿਆਣ ਵਾਸਤੇ ਇਹ ਸਾਰੀ ਬਖਸ਼ਿਸ਼ ਕੀਤੀ ਹੈ। ਸੋ ਇਸ ਵਾਸਤੇ ਪ੍ਰੇਮੀਓ, ਹੁਣ ਦੀਵਾਲੀ ਦਾ ਪੁਰਬ ਵੀ ਆ ਰਿਹਾ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਵੀ ਆਪ ਜੀ ਨੇ ਮਨਾਉਣੇ। ਹੁਣ ਸਤਿਯੁਗ ਦੇ ਅੰਦਰ ਭਗਤ ਪ੍ਰਹਲਾਦ ਹੋਇਆ, ਸੰਤ ਹੇਤ ਤਿਰ ਭਵਨ ਪ੍ਰਵਤਾਰੇ, ਸੰਤਾਂ ਦੇ ਹੇਤ ਕਾਰਨ ਨੂੰ ਮੁੱਖ ਰੱਖ ਕੇ ਤਿੰਨ ਭਵਨ ਮਾਤ ਲੋਕ, ਸਵਰਗ ਤੇ ਪਤਾਲ ਲੋਕ ਦੀ ਰਚਨਾ ਕੀਤੀ। ਸਗਲੀ ਧਰਤੀ ਸਾਧਗੀ ਤਸਕਰ ਵੈਸੈ ਲਾਏ, ਇਹ ਸਾਧੂ ਬੰਦਗੀ ਵਾਲਿਆਂ ਵਾਸਤੇ ਧਰਤੀ ਪੈਦਾ ਕੀਤੀ ਸੀ। ਆ ਰਾਜੇ ਰੂਪੀ ਤਸਕਰ ਜਿਹੜੇ ਚੋਰ ਸੀ ਨੂੰ ਕਾਬੂ ਕਰਕੇ ਬਹਿ ਗਏ। ਸੋ ਇਸ ਵਾਸਤੇ ਸੰਤ ਪ੍ਰਹਿਲਾਦ ਕੀ ਪੈਜ ਜਿਹਨਾਂ ਰੱਖੀ, ਜੇ ਭਗਵਾਨ ਨਰਸਿੰਘ ਰੂਪ ਵਿੱਚ ਆਏ ਤੇ ਸੰਤ ਪ੍ਰਹਲਾਦ ਵਾਸਤੇ ਉਹਨੇ ਆਪਣੇ ਆਪ ਨੂੰ ਬਰਾਦਰ ਭਾਵ ਕੀਤਾ, ਪ੍ਰਗਟ ਹੋਏ ਔਰ ਫਿਰ ਤ੍ਰੇਤੇ ਦੇ ਵਿੱਚ ਜਦੋਂ ਸਮਾਂ ਆਇਆ ਉਸ ਵੇਲੇ ਵੀ ਜੋ ਸੰਤ ਵਿਰਤੀ ਦੇ ਲੋਕ ਹੈ ਉਹਨਾਂ ਦੀ ਸੁਰੱਖਿਆ ਵਾਸਤੇ ਜਦੋਂ ਮਹਾਰਾਜ ਸ੍ਰੀ ਰਾਮ ਚੰਦਰ ਜੀ ਪਹਿਲਾਂ ਦੋਨਾਂ ਦੇ ਪੁੱਤਰ ਦੇ ਕੋਈ ਬਾਲਕ ਨਹੀਂ ਸੀ, ਗੁਰੂ ਵਿਸ਼ੇਸ਼ ਜੀ ਰਿਸ਼ੀਆਂ ਨੂੰ ਬੁਲਾਇਆ ਗਿਆ। ਉਹਨਾਂ ਨੇ ਫਿਰ ਪੁੱਤਰ ਕਰੀਰੀ ਯਾਗ ਜਿਹੜਾ ਉਹ ਕੀਤਾ। ਫਿਰ ਉਹਨਾਂ ਦੇ ਚਾਰ ਪੁੱਤਰ ਹੋਏ, ਸ੍ਰੀ ਰਾਮ ਚੰਦਰ ਜੀ ਔਰ ਲਕਸ਼ਮਣ ਜੀ ਭਰਤ ਤੇ ਸ਼ਤਰੂਘਨ। ਫਿਰ ਦਸ਼ਰਥ ਨੇ ਦੇਖਿਆ ਕਿ ਹੁਣ ਮੈਂ ਬਿਰਧ ਹੋ ਗਿਆ। ਸਾਡੇ ਦੇਸ਼ ਦੀ ਪਰੰਪਰਾ ਸੀ 25 ਸਾਲ ਬ੍ਰਹਮਚਾਰੀ ਵਿਦਿਆਰਥੀ ਕਾਲ, ਔਰ ਫਿਰ 25 ਸਾਲ ਗ੍ਰਹਿਸਥੀ ਜੀਵਨ। ਵਿਦਿਆਰਥੀ ਕਾਲ ਚ ਪੂਰੀ ਤਲੀਮ ਵਿਦਿਆ ਧਰਮ ਦੀ ਔਰ ਵਿਵਹਾਰ ਸਮਾਜ ਰਾਜਨੀਤੀ ਪਰਮਾਰਥੀ ਚਾਰੇ ਪਦਾਰਥ ਧਰਮ ਅਰਥ ਕੌਮ ਮੋਖ ਇਹ ਸਾਰੀ ਵਿਧੀ ਵਿਧਾਨ ਸਮਝ ਕੇ ਫਿਰ ਗ੍ਰਹਿਸਥ ਆਸ਼ਰਮ ਚ ਪ੍ਰਵੇਸ਼ ਕਰਨਾ। ਪਹਿਲਾਂ 5 ਸਾਲ ਬਾਲਕ ਅਵਸਥਾ ਹੈ, 5 ਸਾਲ ਤੋਂ 12 ਸਾਲ ਤੱਕ ਬ੍ਰਹਮ ਵਿਦਿਆ, 12 ਤੋਂ 25 ਤੱਕ ਦੂਜੀਆਂ ਵਿਦਿਆ। ਹੁਣ ਅਸੀਂ ਬ੍ਰਹਮ ਵਿਦਿਆ ਵਾਲੀ ਗੱਲ ਹੀ ਛੱਡ ਦਿੱਤੀ, ਮੁੰਡ ਚ ਦੂਜੀਆਂ ਵਿਦਿਆ ਸ਼ੁਰੂ ਕਰ ਲੈਂਦੇ ਹਾਂ। ਬਾਅਦ ਚ ਜਿੰਨੀ ਮਰਜ਼ੀ ਸਿੱਖਿਆ ਦੇਈ ਚਲੋ, ਭਾਗਾਂ ਵਾਲੇ ਤੇ ਅਸਰ ਹੁੰਦਾ ਨਹੀਂ ਤੇ ਹੁੰਦਾ ਨਹੀਂ। ਪਹਿਲਾਂ ਧਾਰਮਿਕ ਵਿਦਿਆ ਦੇਣੀ ਜ਼ਰੂਰੀ ਹੁੰਦੀ ਸੀ, ਹੁਣ ਪਰੰਪਰਾ ਆਪਣੇ ਢੰਗ ਨਾਲ ਚੱਲ ਰਹੀ ਹੈ। ਕਿਉਂਕਿ ਜੜ ਮਜ਼ਬੂਤ ਹੋਵੇ, ਜੜ ਵੀ ਧਰਮ ਪੈ ਜਾਏ, ਉਹ ਕਦੀ ਕੁਕਰਮੀ ਹੋਏਗਾ ਹੀ ਨਹੀਂ। ਅਸੀਂ ਜੜ ਵਿੱਚ ਹੁਣ ਦੂਜੀਆਂ ਚੀਜ਼ਾਂ ਪਾ ਦਿੰਦੇ ਹਾਂ, ਧਰਮ ਨੂੰ ਇੱਕ ਕੋਪਰਾ ਜਿਹਾ ਕਈ ਤੇ ਇਹਨੂੰ ਫੀਮ ਦੀ ਗੋਲੀ ਸਮਝਣ ਲੱਗ ਪਏ। ਗੱਜ ਕੇ ਬੋਲੋ। ਫਿਰ ਗ੍ਰਹਿਸਥ ਆਸ਼ਰਮ ਵੀ ਉਹਨਾਂ ਦਾ ਬਹੁਤ ਵਧੀਆ ਗੁਜ਼ਰਦਾ ਸੀ। ਹੁਣ ਅੱਜ ਦੱਸਿਆ ਕਿ ਕੋਈ ਲੜਕੀ ਆਈ ਤੇ ਫੌਰੇ ਘਰ ਚ ਗਈ, ਹੁਣ ਪੁਲਿਸ ਬੁਲਾ ਲਈ ਤੇ ਸਾਲ ਪਹਿਲੇ ਦਿਨ ਉਹ ਪੂਰੀ ਵਿਤਰਾ ਜਾ ਕੇ ਚਲੇ ਗਈ। ਕਿਉਂਕਿ ਧਰਮ ਨਹੀਂ ਹੈ, ਸਿਕਸ਼ਾ ਨਹੀਂ ਹੈ, ਗ੍ਰਹਿਸਥ ਆਸ਼ਰਮ ਦਾ ਗਿਆਨ ਨਹੀਂ, ਪਤੀ ਦੇ ਕੀ ਫਰਜ਼ ਹੈ, ਪਤਨੀ ਦੇ ਕੀ ਫਰਜ਼ ਹੈ, ਵਿਦਿਆਰਥੀ ਦੇ ਕੀ ਫਰਜ਼ ਹੈ, ਉਸਤਾਦ ਦੇ ਕੀ ਫਰਜ਼ ਹੈ। ਇਹ ਸਿਕਸ਼ਾ ਤਾਂ ਸ਼ਾਸਤਰਾਂ ਵਿੱਚੋਂ ਮਿਲਣੀ ਸੀ, ਮਹਾਤਮਾ ਦੁਆਰਾ ਮਿਲਣੀ ਸੀ, ਉਹ ਸੰਗਤ ਕਰਦੇ ਨਹੀਂ। ਕਿ ਬਾਣ ਪ੍ਰਸਤ ਹੈ, ਗ੍ਰਹਿਸਥੀ ਜੀਵਨ, ਨੌਜਵਾਨ ਬੱਚੇ ਉਹਨਾਂ ਨੂੰ ਯੋਗ ਬਣਾ ਕੇ ਲਓ, ਭਾਈ ਹੁਣ ਤੁਸੀਂ ਆਪਣਾ ਕਾਰੋਬਾਰ ਸੰਭਾਲੋ, ਅਸੀਂ ਹੁਣ ਆਪਣਾ ਅੱਗਾ ਸਵਾਰਨਾ, ਕਿ ਜਵਾਨੀ 'ਚ ਗਲਤੀ ਹੋਈ ਹੈ ਉਹ ਸਾਫ਼ ਕੀਤੀ ਜਾਏ। ਬਾਲਕਪਨ ਅਗਿਆਨਤਾ 'ਚ ਕਈ ਵਾਰੀ ਬੀਤ ਜਾਂਦਾ। ਫਿਰ ਸੰਨਿਆਸ, ਸਾਰੀਆਂ ਵਾਸ਼ਨਾ ਦਾ ਤਿਆਗ ਕਰਕੇ ਸੁਨ ਅਵਸਥਾ, ਅਫੁਰ ਅਵਸਥਾ ਪ੍ਰਾਪਤ ਕਰਕੇ ਆਤਮਕ ਚਿੰਤਨ ਕਰਨਾ, ਜੀਵਨ ਮੁਕਤੀ ਦਾ ਆਨੰਦ ਲੈਣਾ, ਸਰੀਰ ਤੋਂ ਬਾਅਦ ਵਿਦੇਹ ਮੋਕਸ਼ ਪ੍ਰਾਪਤ ਕਰਨੀ, ਇਹ ਸਾਡੇ ਦੇਸ਼ ਦੀ ਪਰੰਪਰਾ ਰਹੀ ਹੈ। ਅਗਰ ਇਹਨਾਂ ਕੜੀਆਂ ਨੂੰ ਨਾ ਤੋੜਿਆ ਜਾਏ, ਮਰਿਆਦਾ ਦੇ ਵਿੱਚ ਵਿਚਰਿਆ ਜਾਏ, ਅੱਜ ਤੁਹਾਡੀ ਉਮਰ 100 ਸਾਲ ਹੋਏਗੀ ਔਰ ਬੜੇ ਤੰਦਰੁਸਤ ਰਹੋਗੇ, ਕੋਈ ਵਿਖੇਪਤਾ ਕਲੇਸ਼ ਨਹੀਂ ਆਏਗਾ। ਸੋ ਇਸ ਵਾਸਤੇ ਫਿਰ ਦਸ਼ਰਥ ਨੇ ਦੇਖਿਆ ਕਿ ਹੁਣ ਬੱਚੇ ਜੋ ਗਿਆ, ਇਹਨਾਂ ਨੂੰ ਰਾਜਗੱਦੀ ਸੰਭਾਲੀ ਜਾਏ, ਸਾਰੀ ਤਿਆਰੀ ਹੋ ਗਈ, ਮਹਾਂਪੁਰਖ ਆ ਗਏ ਕਿ ਰਾਮ ਚੰਦਰ ਜੀ ਨੂੰ ਤਿਲਕ ਦਿੱਤਾ ਜਾਏ, ਯੁਵਰਾਜ ਬਣਾਇਆ ਜਾਏ। ਉੱਧਰ ਮੰਥਰਾ ਨੇ ਕਕਈ ਨੂੰ ਚੁੱਕ ਦਿੱਤਾ ਕਿ ਜੰਗ ਵਿੱਚ ਤੈਂ ਰਾਜੇ ਦੀ ਲੋੜੀਂਦੇ ਸਮੇਂ ਕੋਈ ਯੋਗ ਸੇਵਾ ਕੀਤੀ ਸੀ, ਉਹਨੀ 2 ਵਾਰ ਲੈਣ ਵਾਸਤੇ ਹੁਕਮ ਲਾਇਆ ਸੀ, ਹੁਣ ਮੌਕਾ ਉਹ 2 ਵਾਰ ਲੈ ਜਾਣ। ਹੁਣ ਪੁੱਛਿਆ ਕਿਹੜੇ ਕਿਹੜੇ, ਕਿਉਂਕਿ ਹੋਏ ਨਿਰਾਮਿਸ਼ ਕਬੂ ਹੋਣਾ ਕਾਗਾ, ਕਾਂ ਜਿਹੜਾ 100 ਮਣ ਸਾਬਣ ਨਾਲ ਧੋਰੀ ਉਹਨੇ ਚਿੱਟਾ ਨਹੀਂ ਹੋਣਾ। ਜਿਹੜੇ ਮਨਮੁਖ ਆਦਮੀ ਆ ਉਹ ਆਪਣਾ ਉਲਟਾ ਸੁਭਾਵ ਨਹੀਂ ਤਿਆਗਦੇ, ਉਹਨਾਂ ਕੋਲ ਬੈਠਣ ਪੁੱਠੀ ਮੱਤ ਆਵੇਗੀ, ਗਲਤ ਪਾਸੇ ਦੀ ਪ੍ਰੇਰਨਾ ਦੇਣਗੇ। ਉਹ ਕਹਿਣ ਲੱਗੀ, ਇੱਕ ਤਾਂ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ, ਤੇਰੇ ਪੁੱਤਰ ਨੂੰ ਰਾਜ। ਕਹਿਣ ਲੱਗੀ ਇਹ ਤਾਂ ਬੜਾ ਗਲਤ ਹੈ। ਕਹਿੰਦੇ ਮੌਕਾ ਹੁੰਦਾ, ਬਸ ਉਹ ਲਿਟ ਗਈ, ਰਾਜ ਆਇਆ, ਕੀ ਤਕਲੀਫ ਹੈ, ਉਹਨਾਂ ਹਾਸ ਵਾਲ ਮੋਹਰੇ ਰੱਖਤੇ। ਰਾਜਾ ਬੜਾ ਸੋਚ ਵੀ ਸਾਰੀ ਪਰਜਾ ਵਿੱਚ ਅਨਾਊਂਸਮੈਂਟ ਹੋ ਚੁੱਕੀ ਹੈ ਔਰ ਸਾਰਾ ਮਹਾਂਪੁਰਖ ਮੰਤਰੀ ਮੰਡਲ, ਸਿਵਲ ਫੌਜ ਦੇ ਅਫਸਰ, ਪਰਜਾ ਸਾਰੀ ਥਾਂ ਥਾਂ ਸਾਜ ਤਾਜ ਤਿਆਰੀਆਂ ਹੋ ਰਹੀਆਂ, ਸਮੱਗਰੀ ਤਿਆਰ ਕੀਤੀ ਹੋਈ ਹੈ। ਇਹ ਵਿਆਜ ਜੀ ਦਾ ਲਿਖਾ ਪਾ ਦਿੱਤਾ, ਬਹੁਤ ਸਮਝਾਇਆ ਪਰ ਉਪਜੇ ਰਹੀ। ਅਖੀਰ ਮਹਾਰਾਜ ਰਾਮ ਚੰਦ ਪਤਾ ਲੱਗਿਆ, ਕਹਿਣ ਲੱਗੇ ਪਿਤਾ ਜੀ ਤੁਸੀਂ ਆਪਣੇ ਪਰਣ ਤੋਂ ਕਿਉਂ ਪਿੱਛੇ ਹਟਦੇ ਹੈ? ਮਾਤਾ ਜੀ ਨੂੰ ਤੁਸੀਂ ਬਚਨ ਦਿੱਤੇ ਆ ਉਹ ਪੂਰੇ ਕਰ ਦਿਓ, ਮੈਨੂੰ ਇਹਦੇ ਚ ਕੋਈ ਹਰਖ ਸ਼ੋਕ ਨਹੀਂ। ਗੱਜ ਕੇ ਬੋਲੋ ਹੁਣ, ਅੱਜ ਸੋਚ ਲਓ ਅੱਜ ਦਾ ਪੁੱਤ ਕੀ ਕਰ ਰਿਹਾ, ਉਹ ਕੀ ਕਰ ਰਿਹਾ। 12 ਸਾਲ ਬਨਵਾਸ ਪ੍ਰਵਾਨ ਕਰ ਲਿਆ, ਛੋਟੇ ਭਰਾ ਨੂੰ ਕਿਹਾ ਇਹਨੂੰ ਰਾਜ ਦੇ ਦਿਓ, ਮੈਨੂੰ ਕੋਈ ਤਕਲੀਫ ਨਹੀਂ, ਵਚਨ ਪੂਰਾ ਕਰੋ ਕਿਉਂਕਿ ਤੁਹਾਡੀ ਵੰਸ਼ ਦੀ ਇਹ ਪਰੰਪਰਾ ਤੁਰੀ ਆਈ ਹੈ। ਰਘੂ ਕੁਲ ਰੀਤ ਚੱਲੀ ਆਈ, ਪ੍ਰਾਣ ਜਾਏ ਪਰ ਪਰਣ ਨਾ ਜਾਏ। ਉੱਥੋਂ ਬਾਅਦ ਉਹ ਮਾਤਾ ਕਕਈ ਕੋ ਆ ਗਏ, ਉਹਨੂੰ ਨਮਸਕਾਰ ਕੀਤੀ, ਮਾਤਾ ਜੀ ਮੈਨੂੰ ਆਸ਼ੀਰਵਾਦ ਦਿਓ ਕਿ ਜਿਹੜੀ ਮੇਰੇ ਲਈ ਆਗਿਆ ਹੋਈ ਹੈ ਮੈਂ ਉਹਦੇ ਵਿੱਚ ਪੂਰਾ ਉਤਰਾਂ। ਅਤੇ ਲਛਮਣ ਜੀ ਕ੍ਰੋਧ ਨਾਲ ਭਰ ਗਏ, ਇਹ ਸਾਨੂੰ ਦੇਸਨ ਕਾਲਾ ਦੇ ਰਹੀ ਹੈ, ਤੁਸੀਂ ਤਾਂ ਆਸ਼ੀਰਵਾਦ ਲੈ ਰਹੇ। ਕਹਿੰਦੇ ਖਬਰਦਾਰ ਮੇਰੀ ਮਾਤਾ ਇਹ ਕਦੀ ਬੁਰਾ ਨਹੀਂ ਕਰਦੀ, ਪਹਿਲਾਂ ਕਕਈ ਨੂੰ ਮੱਥਾ ਟੇਕਣਾ, ਫਿਰ ਆਪਣੀ ਸਕੀ ਮਾਂ ਕਛਲਿਆ ਨੂੰ ਮੱਥਾ ਟੇਕਣ ਗਏ, ਫਿਰ ਆਸ਼ੀਰਵਾਦ ਲੈ ਕੇ ਫਿਰ ਉਹ ਇਹ ਬਨਵਾਸ ਦਾ ਸਮਾਂ ਪੂਰਾ ਕਰਨ ਵਾਸਤੇ ਗਏ। ਜੰਗਲ ਦੇ ਵਿੱਚ ਬਹੁਤ ਆਸ਼ਰਮ ਵਿੱਚ ਵਿਚਰੇ ਤੇ ਇਸਤਰੀ ਪਤੀ ਵਰਤਾ, ਉਹ ਕਹਿੰਦੀ ਸਵਾਮੀ ਜੀ ਮੈਂ ਵੀ ਨਾਲ ਜਾਣਾ। ਉਹਨੇ ਦੱਸਿਆ ਵੀ ਜੰਗਲਾਂ ਦੇ ਬੜੇ ਕਲੇਸ਼ ਹੁੰਦੇ ਆ, ਤੇ ਪਰ ਪਤੀ ਵਰਤਾ ਧਰਮ ਨਿਭਾਉਣ ਵਾਸਤੇ ਅੱਜ ਹੁਣ ਆਪਣੇ ਮਨਾਂ ਨਾਲ ਸੰਸਾਰ ਸੋਚ ਕੇ ਦੇਖੀ ਕੀ ਹੋ ਰਿਹਾ। ਬਨਵਾਸ ਰਾਜ ਮਹਿਲ ਤਿਆਗ ਦਿੱਤੇ, ਸੁੱਖ ਸਮੱਗਰੀਆਂ ਤਿਆਗ ਦਿੱਤੀਆਂ, ਜੰਗਲ ਦਾ ਰਸਤਾ ਉਸ ਇਸਤਰੀ ਨੇ ਪਤੀ ਦੇ ਨਾਲ ਕਬੂਲ ਕਰ ਲਿਆ। ਭਰਾ ਲਛਮਣ ਇਹ ਦੋਨੋਂ ਭਰਾ ਨਾਨਕੀ ਗਏ ਹੋਏ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸਾਨੂੰ ਰਾਜ ਗੱਦੀ ਵਾਲੀ ਗੱਲ ਹੈ, ਚਲੇ ਗਏ। ਭਰਤ ਜੀ ਨੂੰ ਪਤਾ ਲੱਗਿਆ, ਉਹ ਮਾਤਾ ਨਾਲ ਵਾਧੂ ਘੱਟੂ ਗਿਆ, ਸਾਡਾ ਘਰ ਉਜਾੜ ਦਿੱਤਾ, ਮਗਰ ਗਿਆ ਛੱਕ ਹੋਈ ਵੀ ਸ਼ਾਇਦ ਫੌਜ ਲੈ ਕੇ ਪਿੱਛਾ ਕਰਨ। ਸ਼੍ਰੀ ਰਾਮ ਜੀ ਕਹਿੰਦੇ ਨਹੀਂ, ਉਹਦੇ ਤੇ ਕਦੀ ਸ਼ੱਕ ਕਰਨੀ ਨਹੀਂ ਬਣਦੀ, ਚਰਨਾਂ ਨੰਗੇ ਚਰਨੀ ਪਹੁੰਚੇ ਕਿ ਮੈਨੂੰ ਮੁਆਫ ਕਰੋ ਮੇਰੀ ਮਾਤਾ ਦੀ ਗਲਤੀ, ਵਾਪਸ ਮੁੜੋ। ਤੇ ਜੇ ਔਰੰਗਜ਼ੇਬ ਵਰਗਾ ਹੁੰਦਾ ਪਿਓ ਨੂੰ ਜੇਲ੍ਹ ਚ ਸੁੱਟ ਦਿੰਦਾ, ਆਪ ਗੱਦੀ ਤੇ ਬਹਿ ਜਾਂਦਾ, ਪਰ ਆਗਿਆਕਾਰੀ ਪੁੱਤਰ ਹੈ, ਆਗਿਆ ਸਾਨੂੰ ਨਹੀਂ ਸਾਹਿਬ ਸੇਵਾ, ਆਗਿਆ ਮੰਨਣ ਦੇ ਬਰਾਬਰ ਤਾਂ ਕੋਈ ਸੇਵਾ ਹੈ ਹੀ ਨਹੀਂ। ਮਾਤਾ ਪਿਤਾ ਦੀ ਮੰਨ ਲਓ, ਸਾਧੂ ਸੰਤਾਂ ਦੀ ਮੰਨ ਲਓ, ਗੁਰੂ ਗ੍ਰੰਥ ਪੰਥ ਦੀ ਮੰਨ ਲਓ, ਕਿਤੇ ਵੀ ਚੱਲ ਜਾਓ ਹੁਕਮ ਦੀ ਪੜ੍ਹਾਈ ਤਾਂ ਹਰ ਜਗ੍ਹਾ ਇੱਕੋ ਜਿਹੀ ਹੁੰਦੀ ਹੈ, ਜਿਹੜਾ ਹੁਕਮ ਦੀ ਪੜ੍ਹਾਈ ਕਰਦਾ ਉਹਨੂੰ ਕਲੇਸ਼ ਹੈ ਕੋਈ ਨਹੀਂ। ਜੇ ਕੋਈ ਉਹਨਾਂ ਨਜਾਇਜ਼ ਕਰਦਾ ਫਿਰ ਭਗਵਾਨ ਉਹਦੀ ਰਕਸ਼ਾ ਵੀ ਕਰਦੇ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਅਖੀਰੀ ਬਹੁਤ ਬੇਨਤੀਆਂ ਮੰਨੇ ਨਹੀਂ, ਫਿਰ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜੀ ਨੇ ਆਪਣੇ ਚਰਨ ਕਮਲ ਦੀਆਂ ਚਰਨ ਪਾਦਕਾ ਦਿੱਤੀਆਂ ਖੜਾਵਾਂ। 14 ਸਾਲ ਅਯੁੱਧਿਆ ਦੇ ਤਖ਼ਤ ਤੇ ਖੜਾਵਾਂ ਦਾ ਪ੍ਰਕਾਸ਼ ਹੁੰਦਾ ਰਿਹਾ, ਉਹ ਮੋਹਰੇ ਸੇਵਾਦਾਰ ਬਣ ਕੇ ਬੈਠਦਾ ਸੀ, ਜਿਵੇਂ ਭਰਾ ਕੰਦ ਮੂਲ ਖਾਂਦਾ ਸੀ ਉਹ ਖਾਂਦਾ ਸੀ, ਜਿਵੇਂ ਉਹ ਜੰਗਲ ਚ ਪੱਤਿਆਂ ਦੀਆਂ ਕੁਟੀਆ ਜਿਸ ਤਰ੍ਹਾਂ ਉਹ ਰਹਿੰਦਾ ਸੀ। ਹੁਣ ਜਦੋਂ ਵੱਖ ਵੱਖ ਉਹ ਆਸ਼ਰਮ ਚ ਘੁੰਮੇ, ਬਹੁਤ ਸੰਤਾਂ ਸਾਧਾਂ ਇਹ ਆਸ਼ਰਮ, ਅਖੀਰੀ ਜਦੋਂ ਉਹ ਦੰਡਕ ਵਨ ਚ ਗਏ, ਉੱਥੇ ਬਹੁਤ ਪਿੰਜਰ ਹੱਡ ਪਏ ਆ। ਪੁੱਛਿਆ ਇਹ ਕੀ ਗੱਲ ਹੈ? ਕਹਿੰਦੇ ਜੀ ਰਾਕਸ਼ਾਂ ਨੇ ਆਮ ਲੋਕਾਂ ਨਾਲ ਦੁਰਵਿਵਹਾਰ ਕਰਨਾ, ਚੰਗੇ ਚੰਗੇ ਮਹਾਂਪੁਰਖਾਂ ਰਿਸ਼ੀਆਂ ਨਾਲ ਵੀ ਐਸਾ ਹੀ ਹੋਇਆ, ਮਾਰ ਮਾਰ ਖਾ ਗਏ ਬੰਦਿਆਂ ਨੂੰ, ਆਦਮਖੋਰ ਲੋਕ। ਉਸ ਵੇਲੇ ਫਿਰ ਰਾਮ ਚੰਦਰ ਜੀ ਵੀਰ ਰਸ ਵਿੱਚ ਆਏ, ਸ੍ਰੀ ਲਛਮਣ ਜੀ ਨੂੰ ਕਿਹਾ ਮੇਰਾ ਹੁਣ ਧਨ ਛੁਪਾਉਣ ਲਿਆ। ਇੱਕ ਇੱਕ ਤੀਰ ਨਾਲ 14,000 ਰਾਕਸ਼ ਮਾਰਿਆ ਕਿ ਮੈਂ ਇਸ ਕੰਮ ਲਈ ਦੁਨੀਆਂ ਤੇ ਆਇਆ, ਸੰਤ ਦੁਖੀ ਨਹੀਂ ਮੈਂ ਧਰਤੀ ਤੇ ਰਹਿਣ ਦੇਣੇ, ਸੰਤ ਦੁਖੀਆਂ ਦਾ ਸਫਾਇਆ ਕੀਤਾ। ਕਿਉਂਕਿ ਚੌਪਈ ਵਿੱਚ ਲਿਖਿਆ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸਫਾਇਆ ਕਰਕੇ ਜਦੋਂ ਇਹ ਨਾਸਕ ਪੰਚਵਟੀ ਦੇ ਸਥਾਨ ਤੇ ਗਏ, ਇੱਥੇ ਹਰ ਦੁਖਣ ਲਛਮਣ ਦੇ ਭਰਾ, ਇਹਦੇ ਰਾਵਣ ਦੇ ਭਰਾਵਾਂ ਦਾ ਰਾਜ ਸੀ, ਰਾਵਣ ਦੇ ਭਰਾਵਾਂ ਦਾ ਜਿਹੜਾ ਨਾਸਕ ਦਾ ਲੱਗ, ਸੂਰਪਨਖਾ ਉਹਨਾਂ ਦੀ ਭੈਣ ਆਈ, ਉਸਨੇ ਆਪਣੀ ਪੇਸ਼ਕਸ਼ ਸ਼੍ਰੀ ਰਾਮ ਚੰਦਰ ਜੀ ਨੂੰ ਕੀਤੀ। ਉਹਨੇ ਦੱਸਿਆ, ਮੈਂ ਤੇ ਆਪਣੇ ਗ੍ਰਿਸਤੀ ਧਰਮ ਵਿੱਚ ਹਾਂ। ਫਿਰ ਲਛਮਣ ਉਹਨੇ ਉਹਦੀ ਪੇਸ਼ਕਸ਼ ਠੁਕਰਾ ਦਿੱਤੀ, ਕਈਆਂ ਦਾ ਹੈ ਜੀ ਉਹਦਾ ਨੱਕ ਵੱਢ ਦਿੱਤਾ, ਨੱਕ ਵੱਢਤਾ, ਉਹ ਜੀਂਦੀ ਕਿਵੇਂ ਰਹੀ, ਸਾਹ ਕਾਹਦੇ ਨਾਲ ਲੈਂਦੀ ਰਹੀ, ਗੱਜ ਕੇ ਬੋਲੋ ਕਿੱਥੇ ਲੰਕਾ ਉੱਥੇ ਦੀ ਜਾਂਦਿਆਂ ਜੀਂਦੀ ਰਹਿ ਜਾਂਦੀ। ਨੱਕ ਵੱਢਣ ਦਾ ਮਤਲਬ ਉਹਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਉਹਨੂੰ ਬੜੀ ਹੱਦ ਤੱਕ ਸਮਝੀ। ਸੋਏ ਸੁਆਸ ਤੇ ਕਹਿੰਦੇ ਫਲਾਣੇ ਦਾ ਨੱਕ ਵੱਢਿਆ ਗਿਆ, ਗਲਤ ਕੰਮ ਹੋ ਜਾਏ ਕਿ ਉਹਦੀ ਇੱਜ਼ਤ ਚਲ ਗਈ। ਹੁਣ ਜੀ ਸਾਡਾ ਨੱਕ ਨਹੀਂ ਰਹਿੰਦਾ, ਅਸੀਂ ਦਾਜ ਦਹੇਜ ਨਾ ਦੇਈਏ, ਇਹਨੂੰ ਇੱਜ਼ਤ ਨਾਲ ਅਸੀਂ ਜੋੜਦੇ ਹਾਂ। ਹੁਣ ਜਾ ਕੇ ਪਿੱਠ ਸਿਆਪਾ ਉੱਥੇ ਬਹੁਤ ਕੁਝ ਕੀਤਾ, ਤੇ ਰਾਵਣ ਨੇ ਭੇਸ ਬਦਲ ਕੇ ਤੇ ਸੀਤਾ ਜਿਹਨੂੰ ਆਪਾਂ ਕਰ ਅਪਹਰਣ ਕਰਨ ਦਾ ਪ੍ਰੋਗਰਾਮ ਬਣਾਇਆ, ਇੱਧਰ ਆਪਣਾ ਕੋਈ CID ਵਾਲਾ ਬੰਦਾ ਭੇਜਿਆ, ਉਦੋਂ ਭਾਸ਼ੀਆ ਸੀ, ਰਾਮ ਚੰਦਰ ਜੀ ਬਾਹਰ ਸ਼ਿਕਾਰ ਵਾਸਤੇ ਵਿਚਰ ਰਹੇ ਸੀ, ਕਿਉਂਕਿ ਕਸ਼ਤਰੀ ਸੂਰਵੀਰ ਲੋਕ ਹੁੰਦੇ ਆ, ਤੇ ਉਹਨੇ ਕਿਹਾ ਹਰਣ ਪਿਤਾ ਨੇ ਹਰਣ ਨਹੀਂ ਹੈ। ਉਹਨੂੰ ਬੋਲੀ ਬੋਲੀ ਕਿ ਹਾਏ ਲਛਮਣ, ਸੀਤਾ ਨੇ ਕਿਹਾ ਵੀ ਰਾਮ ਚੰਦਰ ਜੀ ਨੂੰ ਸ਼ਾਇਦ ਮਾਰ ਦਿੱਤਾ। ਸੀਤਾ ਕਹਿੰਦੀ ਦੇਖ ਜਾ, ਉਹ ਕਹਿਣ ਲੱਗੇ ਮੈਨੂੰ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਛੱਡ ਕੇ ਗਏ, ਉਹ ਮਰਨ ਵਾਲੇ ਥੋੜ੍ਹੀ ਹੈ, ਉਹ ਤਾਂ ਭਗਵਾਨ ਹੈਗੇ, ਇਹਦਾ ਲੀਲਾ ਹੋ ਰਹੀ ਹੈ। ਉਹਨੂੰ ਫਿਰ ਕੋਈ ਮਿਣਾ ਜਿਹਾ ਮਾਰਿਆ, ਉਹਦੇ ਦੁਆਲੇ ਆਰਾਮ ਕਾਰ ਕੱਢ ਗਏ, ਇਸ ਤੋਂ ਬਾਹਰ ਨਹੀਂ ਜਾਣਾ। ਬਾਜ ਲਛਮਣ ਆ ਗਿਆ, ਇਹ ਵੀ ਬੜਾ ਮੰਤਰੀ ਯੰਤਰੀ ਤੰਤਰੀ ਪੂਰਾ ਤਾਂਤਰਿਕ ਸੀ, ਤੇ ਕਹਿ ਜੀ ਕਿਹੜੀ ਕਹਿੰਦਰ ਗੱਲ ਫੂਕਿਆ ਜਾਊਗਾ। ਉਹਨੇ ਕਿਹਾ ਵੀ ਬਾਹਰ ਆ ਕੇ ਭੇਖਿਆ ਦੇ, ਨਹੀਂ ਮੈਂ ਸ਼ਰਾਪ ਦੇ ਦੂੰ। ਉਹ ਦੇਵਰ ਦਾ ਜਿਹੜਾ ਵਚਨ ਸੀ ਉਹ ਛੱਡ ਦਿੱਤਾ, ਉਹ ਕਪਟੀ ਦੇ ਯਕੀਨ ਕਰ ਲਿਆ, ਤੇ ਉਹ ਫਿਰ ਹਰਨ ਕਰਕੇ ਲੈ ਗਿਆ ਤੇ ਕਲੇਸ਼ ਭੋਗਣਾ ਪਿਆ। ਉੱਥੇ ਲਿਖਿਆ, ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ, ਬਚਨੋ ਛੋੜ ਕ ਬਚਨੋ ਹੋਵੇ ਸੋਈਓ ਧੱਕੇ ਖਾਂਦਾ। ਮਹਾਰਾਜ ਆਏ ਤੇ ਘਟਨਾ ਘਟੀ, ਅਖੀਰ ਸੁਗਰੀਵ ਨੂੰ ਮਿਲੇ, ਉਸਨੇ ਆਪਣਾ ਦੁੱਖ ਰੋਇਆ ਕਿ ਮਦਰਾਸ ਦੇ ਇਲਾਕੇ ਦਾ ਰਾਜਾ ਸੀ, ਹਨੂੰਮਾਨ ਜੀ ਦਾ ਜਰਨੈਲ ਸੀ, ਫਿਰ ਬਾਲੀ ਤੋਂ ਤਾਰਾ ਨੂੰ ਛਡਾਇਆ ਤੇ ਬਾਲੀ ਦਾ ਵੱਧ ਕੀਤਾ, ਫਿਰ ਉਹਨਾਂ ਨੇ ਆਪਣੀ ਸੈਨਾ ਤਿਆਰ ਕਰਕੇ ਸਮੁੰਦਰ ਤੇ ਪੁਲ ਬੰਨਿਆ, ਲੰਕਾ ਪਹੁੰਚ ਕੇ ਤੇ ਬੰਗਾਰ ਦਿੱਤੀ। ਭਵਿਸ਼ਣ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਹਨੂੰਮਾਨ ਜਾ ਕੇ ਸੀਤਾ ਦੀ ਖਬਰ ਲਿਆਏ, ਉਹਦੀ ਅਸ਼ੋਕ ਵਾਟਕਾ ਜਾੜੀ। ਉਸ ਤੋਂ ਬਾਅਦ ਫਿਰ ਅੰਗਦ ਨੇ ਵੀ ਬਹੁਤ ਸਾਰਾ ਉਹਦਾ ਰਾਵਣ ਦਾ ਅਪਮਾਨ ਕੀਤਾ, ਪਰ ਉਹ ਸਮਝਿਆ ਨਹੀਂ। ਉਹਦੀ ਘਰ ਵਾਲੀ ਮੰਦੋਦਰੀ ਵੀ ਸਮਝਾਉਂਦੀ ਰਹੀ, ਅਖੀਰੀ ਯੁੱਧ ਨਿਸ਼ਚਿਤ ਹੋ ਗਿਆ। ਯੁੱਧ ਦੇ ਵਿੱਚ ਰਾਵਣ ਮਾਰਿਆ ਗਿਆ, 1,00,000 ਪੂਤ, 1,25,000 ਨਾਤੀ, ਇਹ ਰਾਵਣ ਘਰ ਦੀਆ ਨਾਮਤ। 1,00,000 ਪੁੱਤਰ ਦੇ ਨਾਤੀ ਹੁੰਦਾ ਪੋਤਰਾ, ਮਤਲਬ ਰਾਵਣ ਦੀ ਜਿਹੜੀ ਬੰਸ ਸੀ ਉਹ 2,25,000 ਦੇ ਨੇੜੇ ਸੀ ਲੰਕਾ ਵਿੱਚ। ਕਹਿੰਦੇ ਉਹ ਲੰਕਾ ਵਿੱਚ ਸਾਰੇ ਤਬਾਹ ਕੀਤੇ ਗਏ, ਉਹਦੇ ਮੜੀ ਦੇ ਉੱਤੇ ਕੋਈ ਦੀਵਾ ਬੱਤੀ ਕਰਨ ਵਾਲਾ ਨਹੀਂ ਲੱਜਿਆ ਲੱਜ ਰਿਹਾ। ਫਿਰ ਭਵਿਸ਼ਣ ਜਿਹੜਾ ਸੰਤ ਸੀ ਉਹਨੂੰ ਰਾਜ ਦਿੱਤਾ। ਫਿਰ ਉਹ ਅਯੋਧਿਆ ਵਾਪਸ ਪਰਤੇ ਤੇ ਪਬਲਿਕ ਨੇ ਦੀਪਮਾਲਾ ਕੀਤੀ। ਇੱਕ ਤਾਂ ਇਹ ਇਤਿਹਾਸ ਹੈ, ਦੂਸਰਾ ਜਦੋਂ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਕਈਆਂ ਦਾ ਖਿਆਲ ਸੀ ਹੁਣ ਇਹ ਲਹਿਰ ਖਤਮ ਹੋ ਜਾਏਗੀ, ਤੇ ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਮੀਰੀ ਪੀਰੀ ਦੇ ਨਿਸ਼ਾਨ ਚਲਾਏ ਔਰ ਹੁਕਮ ਕੀਤਾ ਜਿਹੜਾ ਘੋੜਾ ਲੈ ਕੇ ਸ਼ਸਤਰ ਵਸਤਰ ਲੈ ਕੇ ਆਏਗਾ ਸਾਡੀ ਖੁਸ਼ੀ ਹੋਏਗੀ। ਮਹਾਰਾਜ ਨੇ ਫਿਰ ਸੰਤ ਤੇ ਸਿਪਾਹੀ ਮਤ ਕਾਇਮ ਕੀਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਇਹਨੂੰ ਪੜ੍ਹ ਕੇ ਸੰਤ ਬਣਾਂਗੇ, ਤੇ ਮਹਾਰਾਜ ਨੇ ਕਿਹਾ ਵੀ ਸਿਪਾਹੀ ਹੋਣਾ ਵੀ ਜ਼ਰੂਰੀ ਹੈ। ਦਰਬਾਰ ਸਾਹਿਬ ਸ਼ਾਸਤਰ ਪ੍ਰਕਾਸ਼ ਹੈ, ਅਕਾਲ ਤਖ਼ਤ ਤੇ ਸ਼ਾਸਤਰ ਪ੍ਰਕਾਸ਼, ਜੇ ਤਾਂ ਕੰਨਾਂ ਲਾਈਏ ਸ਼ਾਸਤਰ, ਮੁਕਤਾ ਹੋਵੇ ਤੇ ਸ਼ਾਸਤਰ, ਕਿਉਂਕਿ ਅਸੀਂ ਸ਼ਾਸਤਰ ਨੂੰ ਵੀ ਆਪਣਾ ਇਸ਼ਟ ਮੰਨਦੇ ਹਾਂ। ਆਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰਤੀ ਸਹਿਬ ਸਰੋਈ ਸਹਿਬ ਤੀ ਜਈ ਹਮਾਰੇ ਪੀਰ। ਉੱਧਰ ਬਾਣੀ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਦਰਬਾਰ ਸਾਹਿਬ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੈ, ਤਖ਼ਤ ਤੇ ਸ਼ਸਤਰਾਂ। ਦਰਬਾਰ ਸਾਹਿਬ ਸੰਤ ਬਣ ਦਾ ਉਪਦੇਸ਼ ਦੇ ਰਿਹਾ ਤੇ ਅਕਾਲ ਤਖ਼ਤ ਸਿਪਾਹੀ ਬਣ ਦਾ। ਇੱਕ ਨਿਸ਼ਾਨ ਮੀਰੀ ਦਾ, ਇੱਕ ਪੀਰੀ ਦਾ, ਪੀਰੀ ਨਾਮ ਸੰਤ ਦਾ ਤੇ ਮੀਰੀ ਨਾਮ ਬਾਦਸ਼ਾਹੀ ਦਾ, ਸਿਪਾਹੀ ਦਾ। ਇਸ ਵਾਸਤੇ ਸੰਤ ਸਿਪਾਹੀਆਂ ਦਾ ਮਤ ਆਰੰਭ ਕੀਤਾ ਮਹਾਰਾਜ ਨੇ, ਜਿਹੜੇ ਕੁਕਰਮੀ ਲੋਕ ਹੈ ਉਹ ਭਜਨ ਵੀ ਨਹੀਂ ਕਰ ਲੈਂਦੇ। ਸ਼ਾਹ ਦੌਲੇ ਨੇ ਕਿਹਾ ਸੀ ਮਹਾਰਾਜ ਨੂੰ ਕਿ ਫਕੀਰ ਕੀ ਤੇ ਸ਼ਾਸਤਰ ਕੀ, ਫਕੀਰ ਕੀ ਤੇ ਔਰਤ ਕੀ, ਫਕੀਰ ਕੀ ਤੇ ਪੁੱਤਰ ਕੀ, ਫਕੀਰ ਕੀ ਤੇ ਮਾਇਆ ਕੀ, ਔਰ ਫਕੀਰ ਕੀ ਤੇ ਇਸ ਤਰ੍ਹਾਂ ਭੇਖ ਜਾਂ ਜਾਤੀ, ਇਸ ਤਰ੍ਹਾਂ ਦੇ ਕੁਝ ਪ੍ਰਸ਼ਨ ਕੀਤੇ। ਪਾਤਸ਼ਾਹ ਕਹਿੰਦੇ ਕਿ ਜਿਹੜਾ ਸ਼ਾਸਤਰ ਹੈ ਨਾ, ਇਹ ਨਿਸ਼ਾਨ ਹੈ, ਦੋ ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਨਾਲ ਮੀਰਾਂ ਦੀ ਮੀਰੀ ਖੋਲਣੀ, ਦੂਜੇ ਨਾਲ ਪੀਰਾਂ ਦੀ ਪੀਰੀ ਖੋਲਣੀ, ਇੱਕ ਗਊ ਗਰੀਬ ਦੀ ਰੱਖਿਆ ਲਈ, ਜਰਵਾਣੇ ਦੀ ਭਖਿਆ ਲਈ। ਸ਼ਾਹ ਦੌਲਾ ਜਿਹੜੇ ਦੁਸ਼ਟ ਲੋਕ ਆ, ਇਹ ਸ਼ਾਸਤਰ ਤੋਂ ਬਿਨਾਂ ਕਾਬੂ ਨਹੀਂ ਹੁੰਦੇ, ਇਹ ਕਿਤੇ ਗਿਆਨ ਧਿਆਨ ਮੰਨਦੇ, ਡੰਡਾ ਪੀ ਰਿਹਾ ਵਿਗੜਿਆਂ ਤਿਗੜਿਆਂ ਦਾ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸੈਨਿਕ ਵੱਲ ਵਾਧਾ ਦੇਖ ਕੇ। ਫਿਰ ਸਾਧ ਸੰਗਤ ਜੀ ਅੱਗੇ ਜਿਵੇਂ ਧਰਮ ਯੁੱਧ ਹੋਏ ਆਪ ਜੀ ਨੂੰ ਪਤਾ ਹੀ ਹੈ, ਤੇ ਜਹਾਂਗੀਰ ਨੂੰ ਵੀ ਵਕਤ ਪਿਆ ਕਿ ਚੰਦੂ ਨੇ ਕਿਹਾ ਹੁਣ ਮੇਰਾ ਨੰਬਰ ਨਾ ਲੱਗ ਜਾਏ, ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ ਔਰ ਆਪਣੇ ਨਾਲ ਹੋਰ ਵੀ ਗੰਢੇ, ਤੇ ਫਿਰ ਜੋਤਸ਼ੀ ਨੂੰ ਕੋਈ ਲਾਲਚ ਦਿੱਤਾ, ਤੂੰ ਜਹਾਂਗੀਰ ਨੂੰ ਕਹੀ ਤੇਰੇ ਤੇ 7.5 ਸਾਲ ਦੀ ਸਾੜ ਸਤੀ ਹੈ, ਸਾੜ ਸਤੀ ਹੈ। ਉਹ ਕਹੇਗਾ ਹਟੇਗੀ ਕਿਵੇਂ, ਕਹੀ ਵੀ ਗੁਰੂ ਅਰਜਨ ਸਾਹਿਬ ਸ਼ਹੀਦ ਕਰਤੇ, ਉਹਨਾਂ ਦਾ ਪੁੱਤ ਹੁਣ ਬਿਲਕੁਲ ਸੰਤ ਬਣ ਗਿਆ, ਉਹ ਤੁਹਾਡੇ ਥਾਂ 40 ਦਿਨ ਜਾਪ ਕਰਨ, ਇਹ ਸਾੜ ਹੀ ਟਲੂਗੀ। ਉਹਦਾ ਮਤਲਬ ਸੀ ਬਹਾਨੇ ਨਾਲ ਨਜ਼ਰਬੰਦ ਕਰਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿਆਂਗਾ। ਤੇ ਇਹਦੀ ਆ ਗਏ ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ, ਪੁਰਾਣੇ ਗੁਰਸਿੱਖ ਵਿਚਾਰ ਵਟਾਂਦਰਾ। ਹਜ਼ੂਰ ਪਾਤਸ਼ਾਹ ਕਹਿੰਦੇ ਘਬਰਾਉਣ ਵਾਲੀ ਗੱਲ ਨਹੀਂ, ਅਕਾਲ ਪੁਰਖ ਜੋ ਕਰੇਗਾ ਭਲਾ ਕਰੇਗਾ। ਮਹਾਰਾਜ ਚਲੇ ਗਏ ਕਿ 40 ਦਿਨ ਜਾਪ ਕਰਨਾ। ਸੱਚੇ ਪਾਤਸ਼ਾਹ ਕਹਿੰਦੇ ਜਹਾਂਗੀਰ ਨੂੰ ਕਿ ਤੇਰੇ ਤੇ 6.5 ਸਦੀ ਨੀ ਹੁਣ ਚੰਦੂ ਦੀ ਆਈ ਹੋਈ ਹੈ। ਗੱਜ ਕੇ ਬੋਲੋ। ਗਵਾਲੀਅਰ ਦੇ ਕਿਲੇ ਚ 40 ਦਿਨ ਜਾਪ ਵਾਸਤੇ ਬਹਾਲ ਦਿੱਤਾ। ਆਪ ਜੀ ਗਏ ਹੋਣਗੇ, ਕਈਆਂ ਨੇ ਦਰਸ਼ਨ ਕੀਤੇ ਹੋਣਗੇ। ਮੈਂ ਉਹ ਪਹਿਲੇ ਤਹਿਖਾਨੇ ਦੇਖਿਆ, ਹੁਣ ਤਾਂ ਪ੍ਰਬੰਧ ਬਹੁਤ ਹੋ ਗਿਆ ਨਾ ਬਿਜਲੀਆਂ ਦੇ, ਪਤਾ ਇੰਨਾ ਲੱਗਦਾ ਜਾਣਾ ਕਿੱਧਰ ਨੂੰ। ਐਸੇ ਸੀ ਤੇ ਸਾਰਾ ਪੱਥਰ ਦੇ ਉੱਤੇ, ਉਹ ਪੱਥਰ ਨੇ ਕਿਲ੍ਹਾ ਬਣਿਆ ਹੋਇਆ ਬੜਾ ਮਜ਼ਬੂਤ। ਉੱਥੇ ਮਹਾਰਾਜ 40 ਦਿਨ ਰਹੇ। ਭਾਈ ਜੇਠਾ ਪੁਰਾਣਾ ਇਸ ਤਰ੍ਹਾਂ ਉਹਨੇ ਬਾਹਰ ਕਿਲੇ ਨੂੰ ਨਮਸਕਾਰ ਚਲੇ ਜਾਣਾ ਕਿ ਮਾਤਾ ਜੀ ਨੂੰ ਬੇਨਤੀ ਕਿ ਮਾਤਾ ਜੀ ਹੁਣ ਤਾਂ ਕੰਮ ਵਧੀ ਜਾਂਦਾ ਤੇ ਜੇ ਕੋਈ ਕਰਾਮਾਤ ਦੀ ਗੱਲ ਹੋਈ। ਅੱਗੇ ਪੰਜਵੇਂ ਪਾਤਸ਼ਾਹ ਨੇ ਕਿਹਾ ਸਾਨੂੰ ਇਹ ਕਰਾਮਾਤ ਦੀ ਗੱਲ ਕਰਨੀ ਕਿੱਥੋਂ ਚੱਲਦੀ ਲਈ ਹੈ ਤੁਹਾਡੇ ਘਰੋਂ? ਕਹਿੰਦੇ ਸਾਡੇ ਚ ਹੈ ਨੀ, ਖਮੋਸ਼ ਹੋ ਜਾਓ। ਹੁਣ ਵੀ ਮਹਾਰਾਜ ਬਚਨ ਦਾ ਕਾਰਨ ਮਾਤਾ ਜੀ ਨੇ ਤੁਸੀਂ ਆ ਗਿਆ, ਮਾਤਾ ਜੀ ਨੇ ਕਿਹਾ ਤੁਹਾਨੂੰ ਪੂਰਾ ਅਧਿਕਾਰ ਹੈ। ਉਹ ਫਿਰ ਜਾਣਗੇ ਉਹਨੂੰ ਸ਼ੇਰਾਂ ਦਾ ਰੂਪ ਧਾਰ ਕੇ ਡਰਾਉਂਦੇ ਨੇ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਸਾਠ ਸਤੀ ਦਾ ਸ਼ੇਰਾਂ ਰੂਪ ਲਿਆਉਂਦੀ, ਮਹਾਰਾਜ ਨੂੰ ਮਾਲ ਮਾਰਨਾ ਉਹ ਗੁਪਤ ਹੋਇਆ ਨੇ। ਫਿਰ ਉਹ ਬਹੁਤ ਡਰ ਗਿਆ ਕਿ ਛੱਡਦਾ ਕਿ ਨਹੀਂ। ਫਿਰ ਸੁਨੇਹਾ ਭੇਜਿਆ, ਆਖੀ ਦਾ ਬਹੁਤ ਲੰਮੀ ਹੈ। ਫਿਰ ਮਹਾਰਾਜ ਕਹਿੰਦੇ ਫਿਰ ਅਸੀਂ ਤੇ ਜਿੱਥੇ ਰਹੇ ਸਾਡਾ ਸੰਗਤ ਨਾਲ ਪਿਆਰ ਪੈਦਾ ਹੋ ਜਾਂਦਾ। ਆ 52 ਰਾਜੇ ਹੈ, ਰਾਜਪੂਤ ਰਜਵਾੜੇ ਜਿਹੜੇ ਇਕੱਲੇ ਇਕੱਲੇ ਫੁੱਟ ਦੇ ਕਾਰਨ ਕਾਬੂ ਕੀਤੇ ਹੋਏ ਸੀ, ਇਕੱਠੇ ਹੋ ਕੇ ਚੱਲਦੇ ਤੇ ਦਿਨ ਨਾ ਦੇਖਦੇ। ਉਹਨਾਂ ਨੂੰ ਇਮਾਰਤ ਵੀ ਚੱਲ ਚੱਲੇ ਤੁਹਾਡੇ, ਉਹਨਾਂ ਨਾਲ ਸਾਨੂੰ ਭੋਜਨ ਵੀ ਸਹੀ, ਸਤਸੰਗ ਵੀ, ਨਾਮ ਬਾਣੀ ਆਨੰਦ ਹੀ ਹੈ। ਇਹ ਕਿਲ੍ਹਾ ਜਿਹੜਾ ਬਕੁੰਠ ਧਾਮ ਬਣ ਗਿਆ, ਹੁਣ ਮਹਾਰਾਜ ਸਾਨੂੰ ਛੱਡ ਕੇ, ਮਹਾਰਾਜ ਕਹਿੰਦੇ ਅਸੀਂ ਛੱਡ ਕੇ ਨਹੀਂ ਜਾਂਦੇ, ਜਾਵਾਂਗੇ। ਇਹਨੂੰ ਕਹਿਣ ਲੱਗੇ ਕਿ ਅਸੀਂ ਤਾਂ ਇਹਨਾਂ 52 ਰਾਜਿਆਂ ਨੂੰ ਨਾਲ ਲੈ ਕੇ ਆਵਾਂਗੇ। ਉਹਨੇ ਕਿਹਾ ਜਾ ਫੇਰ ਆ ਕੇ ਬਗਾਵਤ ਕਰਨਗੇ। ਉਹਨੇ ਕਿਹਾ ਮਹਾਰਾਜ ਤੁਹਾਡੇ ਚੋਲੇ ਦੀਆਂ ਕੰਨੀਆਂ ਨੂੰ ਫੜ ਕੇ ਜਿੰਨੇ ਆ ਜਾਣ, ਆਪਣੇ ਤਾਂ ਰਾਜਨੀਤੀ ਵਰਤੀ ਨਾ। ਮਹਾਰਾਜ ਨੇ ਚੋਲਾ 52 ਕਲੀ ਵਾਲਾ ਬਣਾ ਲਿਆ। ਉਹ ਚੋਲਾ ਇਸ ਵੇਲੇ ਲੁਧਿਆਣੇ ਜ਼ਿਲ੍ਹੇ ਚ ਕਢਾਣੀ ਪਿੰਡ ਹੈ। ਮਹਾਰਾਜ ਦੀ ਇੱਕ ਪੋਥੀ ਹੈ ਜਿੱਥੋਂ ਨਿਤਨੇਮ ਕਰਦੇ ਸੀ, ਇੱਕ ਚਰਨਾਂ ਦਾ ਜੋੜਾ ਦਰਸ਼ਨ ਕਰ ਸਕਦੇ। ਨਿੰਮ ਦੀ ਦਾਤਣ ਉੱਥੇ ਮਹਾਰਾਜ ਨੇ ਗੱਡੀ ਹੈ, ਉਹਦੇ ਪੱਤੇ ਮਿੱਠੇ ਹੈ। ਗੱਜ ਕੇ ਬੋਲੋ ਪਾਲਮ ਦਾ ਬਾਣ ਵੀ ਹੈ ਮਹਾਰਾਜ ਦੀ ਚੋਜ। ਸੋ ਸਾਧ ਸੰਗਤ ਜੀ, ਮਹਾਰਾਜ ਨੇ ਇੱਕ ਕਲੀ ਤੇ ਦੋ ਮੋਹਰੇ ਤਣੀਆਂ ਸੀਆਂ, 25-25 ਕਲੀਆਂ ਸਾਰੇ ਲੈ। ਉਹਨੇ ਕਹਿ ਕੀ ਹੋਇਆ, ਮਹਾਰਾਜ ਕਹਿੰਦੇ ਤੂੰ ਇਹਨਾਂ ਦੀਆਂ ਸਟੇਟਾਂ ਜਿਹਨਾਂ ਨੂੰ ਜਾਣਦੇ, ਤੂੰ ਨਾ ਦਖਲ ਦੇ, ਆਪੇ ਹੀ ਠੀਕ ਰਹਿਣਗੇ। ਉਸ ਦਿਨ ਫਿਰ ਮਹਾਰਾਜ ਦਾ ਨਾਮ ਬੰਦੀ ਛੋੜ ਪਿਆ। ਫਿਰ ਅਕਾਲ ਤਖ਼ਤ ਪਹੁੰਚੇ ਤੇ ਦੀਪਮਾਲਾ ਮਨਾਈ ਗਈ। ਦੀਵਾਲੀ ਕੀ ਰਾਤ ਦੀਵੇ ਵਾਲੀਆਂ, ਭਾਈ ਗੁਰਦਾਸ ਸਾਹਿਬ ਲਿਆ ਦੇ। ਸੋ ਇਸ ਵਾਸਤੇ ਇਹ ਖਾਲਸੇ ਪੰਥ ਦੇ ਅੰਦਰ ਬਹੁਤ ਵੱਡਾ ਇਤਿਹਾਸਕ ਪੁਰਬ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਚੰਦੂ ਨੂੰ ਫਿਰ ਗ੍ਰਿਫਤਾਰ ਕੀਤਾ, ਉਹਦੇ ਨੱਕ 'ਚ ਨਕੇਲ ਪਾਈ ਤੇ ਕੌਡੀਆਂ ਮੰਗਾਈਆਂ, ਲਾਹੌਰ ਬੰਨ ਲਿਆਏ। ਉੱਪੜ ਭੂੰਜਾ ਜਦੋਂ ਰੇਤਾ ਪਾਉਂਦਾ ਸੀ ਨਾ, ਉਹਨੇ ਕਿਹਾ ਇਹ ਪਾਪੀ ਮੇਰੇ ਤੋਂ ਕਰਾਉਂਦਾ ਸੀ। ਉਹਨੂੰ ਕੱਢ ਛਾ ਉਹਦੇ ਸਿਰ 'ਚ ਮਾਰਿਆ ਤੇ ਉੱਥੇ ਖਤਮ ਹੋ ਗਿਆ। ਚੰਦੂ ਦੀ ਮੌਤ ਹੋਈ ਆਪਣੀ ਕਰਨੀ ਦਾ ਫਲ ਤੇ ਜਹਾਂਗੀਰ ਨੇ ਮਾਫ਼ੀ ਮੰਗੀ। ਸੋ ਇਸ ਵਾਸਤੇ ਇਹ ਦੀਵਾਲੀ ਦਾ ਜਿਹੜਾ ਪੁਰਬ ਹੈ, ਇਹ ਵੀ ਖਾਲਸੇ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਦਿਹਾੜਾ ਹੈ, ਇਹ ਮਨਾਉਣਾ ਹੈ। ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪੁਲਵਾ, ਸਿੰਘ ਬੁਕੇ ਮਿਰਗਾਵਲੀ, ਪੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਦੇ, ਨਾਨਕ ਆਦਿ ਮਤੇ ਜੈ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ, ਬਾਬੇ ਤਾਰੇ ਚਾਤਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਸੁਣੀ ਪਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਉਠਾਇਆ, ਕਲ ਤਾਰਨ ਗੁਰੂ ਨਾਨਕ। 1469 ਈਸਵੀ 1526 ਬਿਕਰਮੀ ਸੰਮਤ, ਕੱਤਕ ਦੀ ਪੁੰਨਿਆ ਵਾਲੇ ਦਿਨ 1:40 ਤੇ ਸਤਿਗੁਰੂ ਜੀ ਦਾ ਮਹਿਤਾ ਕਲਿਆਣ ਚੰਦਰ ਜੀ ਔਰ ਜਗਤ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਮਹਾਰਾਜ ਦਾ ਅਵਤਰਨ ਹੋਇਆ। ਉਹਦਾ ਨਾਂ ਤਾਂ ਹੈ ਰਾਏ ਭੋਏ ਦੀ ਤਲਵੰਡੀ, ਹੋਏ ਰਾਜਾ ਹੋਇਆ, ਹੁਣ ਤਲਵੰਡੀ ਜ਼ਹਿਰ ਵਸਾਇਆ, ਪਰ ਗੁਰੂ ਮਹਾਰਾਜ ਨੂੰ ਉੱਥੇ ਅਵਤਾਰ ਧਾਰਿਆ ਕਰਕੇ ਨਾਨਕ ਆਇਆ, ਉਹਦਾ ਨਾਂ ਸਿੱਧਾ ਨਨਕਾਣਾ ਪੈ ਗਿਆ। ਹੁਣ ਤਾਂ ਉਹ ਜ਼ਿਲ੍ਹਾ ਵੀ ਬਣ ਗਿਆ, ਉੱਥੇ ਯੂਨੀਵਰਸਿਟੀ ਵੀ ਸ਼ਾਇਦ ਉਹਨੇ ਖੋਲ੍ਹੀ ਹੈ, ਉਦੋਂ ਗੱਲ ਚੱਲਦੀ ਸੀ। ਕਹਿਣ ਤੋਂ ਭਾਵ ਇਹ ਸਤਿਗੁਰੂ ਜੀ ਦਾ ਪਾਵਨ ਅਵਤਾਰ ਗੁਰਪੁਰਬੀ ਆਪ ਜੀ ਨੇ ਮਨਾਉਣਾ ਹੈ, ਆ ਉਹਨਾਂ ਦੀ ਕਿਰਪਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਸੰਤ ਸਜਾਨ ਸਿੰਘ ਜੀ ਨੂੰ ਕਹਿਣ ਲੱਗੇ ਕਿ ਸਜਾਨ ਸਿੰਘ, ਮੇਰੇ ਬਾਰੇ ਤੈਨੂੰ ਕੋਈ ਪੁੱਛੇ ਕਿ ਤੂੰ ਕੀ ਦੱਸੇਗਾ? ਕਹਿੰਦੇ ਮਹਾਰਾਜ ਆਪ ਜੀ ਬਾਰੇ ਕੀ ਦੱਸ ਸਕਦੇ ਹਾਂ? ਕਹਿੰਦੇ ਕਿ ਜੇ ਤੂੰ ਦੱਸਣਾ ਇੰਨਾ ਕਹੀਂ, ਇੱਕ ਤਾਂ ਬਾਬਾ ਆਨੰਦ ਸਿੰਘ ਜੀ ਨੇ ਸੂਈ ਦੇ ਨੱਕੇ ਜਿੰਨੀ ਧਰਤੀ ਆਪਣੇ ਨਾਂ ਨਹੀਂ ਲਵਾਈ, ਤੇ ਜੜ ਚੇਤਨ ਮਾਇਆ ਤੋਂ ਹਮੇਸ਼ਾ ਪਰਹੇਜ਼ ਰੱਖਿਆ, ਇੰਨੀ ਕੁ ਗੱਲ ਕਰਨੀ। ਤੇ ਜੇ ਅਸਥਾਨ ਸੀ ਉਹਦਾ ਨਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਨਾਨਕ ਸਰੇ ਰੱਖਿਆ। ਗੱਜ ਕੇ ਬੋਲੋ, ਇਹੀ ਨਾਂ ਰੱਖਿਆ ਮਹਾਂਪੁਰਖ। ਫਿਰ ਪੂਰਨਮਾਸ਼ੀ ਕਿਉਂ ਮਨਾਉਂਦੇ ਸੀ? ਕਿ ਗੁਰੂ ਸਾਹਿਬ ਨੇ ਇਸ ਦਿਨ ਅਵਤਰਨ ਕੀਤਾ, ਇੱਕ ਯਾਦ ਬਣੀ ਰਹੇ। ਖੰਡਵਾ ਮੀਆਂ ਸਿੰਘ ਜੀ ਦੇ ਲੋਕ ਕਿਤੇ ਹੁਣ ਬਾਬਾ ਜੀ ਸਾਈਕਲ ਤੇ ਜਾਂਦੇ ਰਹੇ, ਸਿਆੜ ਵਾਲੇ ਸਾਈਕਲ ਤੇ ਜਾਣਾ, ਜਿੱਥੇ ਮਰਜ਼ੀ ਬਾਬਾ ਜੀ ਝੰਗ ਚ ਗਏ ਹੁਣ ਕਿਤੇ, ਹੁਣ ਪੂਰੀ ਸਾਰੀ ਜ਼ਿੰਦਗੀ ਆਪਣਾ ਇਹ ਪਰਨ ਨਵਾਇਆ, ਬਹੁਤ ਵੱਡੀ ਗੱਲ ਹੈ। ਸੋ ਇਸ ਵਾਸਤੇ ਮਹਾਂਪੁਰਖਾਂ ਨੇ ਧੰਨ ਧੰਨ ਬਾਬਾ ਹਰਨਾਮ ਸਿੰਘ ਪੁੱਜੋਂ ਵਾਲੇ, ਜਦੋਂ ਬਾਬਾ ਜੀ ਆਪਣੀ ਦੁਨਿਆਵੀ ਕਿਰਤ ਵੀ ਉਹਨੇ ਕੀਤੀ ਹੈ, ਉਹਨਾਂ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਅੱਜ ਵੀ ਕਈ ਇਮਾਰਤਾਂ ਮੌਜੂਦ ਦੇਖਣ ਨੂੰ ਮਿਲਦੀਆਂ। ਤੇ ਸਤੀਰੀ ਵਾਲੀ ਗੱਲ ਹੋਈ, ਸੋਚ ਰਿਹਾ ਕਿ ਘਰ ਵਾਲੇ ਕਹਿਣਗੇ ਸਤੀਰੀ ਤਾਂ ਪੂਰੀ ਸੀ ਜਾਂ ਕੱਟ ਕੇ ਛੋਟੀ ਕਰਤੀ। ਵਿਚਾਰ ਵਿੱਚ ਇੰਨੇ ਨੂੰ ਕੋਈ ਰਮਤਾ ਫਕੀਰ ਆਇਆ, ਕੀ ਸੋਚ ਰਹੇ ਹੈ ਮਹਾਰਾਜ? ਆਹ ਗੱਲ ਹੈ, ਕਹਿੰਦੇ ਤਾਂ ਪੂਰੀ ਹੈ। ਉਹ ਰੱਖਿਆ ਪੂਰੀ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ, ਬਸ ਹੁਕਮ ਬਰਾਬ ਹੋ ਗਿਆ। ਫਿਰ ਸੰਤ ਬਾਬਾ ਵਧਾਵਾ ਸਿੰਘ ਜੀ ਉਹਨਾਂ ਪਾ ਚਲ ਗਏ, ਉੱਥੇ ਉਹਨਾਂ ਨੇ ਫਿਰ ਗ੍ਰੰਥਾਂ ਦਾ ਅਧਿਐਨ ਕੀਤਾ, ਵਿਦਿਆ ਉੱਥੋਂ ਪੜ੍ਹੀ। ਉਹ ਬਾਬਾ ਜੀ ਦੇ ਸੇਵਕ ਸੀ ਪੁੱਛਣ ਵਾਲਿਆਂ ਦੇ, ਉਹ ਫਿਰ ਕਹਿਣ ਲੱਗੇ ਕਿ ਜਿਹੜੀ ਗੱਲ ਮੈਂ ਦੱਸਦਾ ਤੁਹਾਨੂੰ ਦੂਜੀ ਵਾਰੀ ਦੱਸਣੀ ਨਹੀਂ ਪੈਂਦੀ, ਤੁਸੀਂ ਹੋਰ ਪੜ੍ਹਾਈ ਕਰਨ ਲਈ ਆਏ। ਗੱਜ ਕੇ ਬੋਲੋ, ਪੜ੍ਹਾਈ ਇਹ ਵੀ ਠੀਕ ਹੈ ਪਰ ਪੜ੍ਹਾਈ ਹੋਰ ਹੋਈ ਹੈ। ਕਹਿੰਦੇ ਇੱਕ ਮਹਾਂਪੁਰਖ ਸੀ, ਉਹਨਾਂ ਦੇ ਕੋਲ ਇੱਕ ਸ਼ਾਹੂਕਾਰ ਦਾ ਲੜਕਾ ਆਉਣ ਲੱਗ ਪਿਆ, ਉਹਦੀ ਬੁੱਧੀ ਬੜੀ ਕੁਸ਼ਲ ਸੀ, ਬੜਾ ਆਗਿਆਕਾਰੀ। ਸੰਤ ਕਹਿਣ ਲੱਗੇ ਇਹਨੂੰ ਬ੍ਰਹਮ ਵਿਦਿਆ ਦੇ ਦੇ, ਜਿਹੜੀ ਆਤਮਾ ਬਾਰੇ ਵਿਦਿਆ, ਆਤਮਾ ਸੈਂਸ ਕਹਿ ਦਿਓ, ਉਹਨੂੰ ਬ੍ਰਹਮ ਵਿਦਿਆ ਵੀ ਕਹਿੰਦੇ, ਅਧਿਆਤਮ ਦੀ ਵਿਦਿਆ, ਰੂਹਾਨੀਆਂ ਦੀ ਕਹਿ ਦਿਓ, ਬਹੁਤ ਨਾਮ ਹੈ। ਤੇ ਕਿਸੇ ਨੇ ਚੁੱਕ ਦਿੱਤਾ ਸੇਠ ਨੂੰ ਕਿ ਤੇਰਾ ਮੁੰਡਾ ਸੰਤਾਂ ਕੋਲ ਜਾਣ ਲੱਗ ਪਿਆ, ਇਹ ਸੰਤ ਹੀ ਨਾ ਬਣ ਜਾਏ, ਬੜਾ ਡਰ ਪਿਆ ਨਾ, ਚੋਰ ਡਾਕੂ ਬਦਮਾਸ਼ ਹੋਣੇ ਡਰ ਉਹਨਾਂ ਤੋਂ ਵੀ ਹੁੰਦਾ, ਇਹੋ ਜਿਹਾ ਨਾ ਬਣ ਜਾਏ, ਅਮਰੀ ਕੋਸਤੀ ਨਾ ਹੋ ਜਾਏ, ਇਹ ਵੀ ਬਹੁਤ ਡਰ ਆ, ਕਿਤੇ ਸੰਤ ਹੀ ਨਾ ਹੋ ਜਾਏ। ਉਹ ਜੀ ਸੇਠ ਦੇ ਕੰਨ ਭਰੇ, ਕਹਿੰਦਾ ਹੁਣ ਹਟਾਈਏ ਕਿਵੇਂ? ਕਹਿੰਦੇ ਤੂੰ ਲੜਕੇ ਨੂੰ ਇਹ ਲੈ ਕਿ ਸੰਤ ਜੀ, ਮੈਂ ਬ੍ਰਹਮ ਵਿਦਿਆ ਪੜ੍ਹਨ ਲਈ ਤਾਂ ਤਿਆਰ ਹਾਂ, ਮੈਨੂੰ ਹੀਰਾ ਦਿਓ। ਨਾ ਸੰਤ ਹੀਰਾ ਦੇਵੇ, ਨਾ ਮੁੰਡਾ ਉੱਥੇ ਰਹੇ ਤੇ ਨਾ ਪੜ੍ਹੇ। ਵਾਗਿਆ ਲੜਦਾ ਕਹਿੰਦਾ ਮਹਾਰਾਜ ਤੁਹਾਡਾ ਵਚਨ ਮੰਨਣ ਨੂੰ ਤਾਂ ਮੈਂ ਤਿਆਰ ਹਾਂ, ਅੱਗੇ ਵੀ ਵਚਨ ਮੰਨਦਾ, ਆਪ ਜੀ ਇੱਕ ਹੀਰਾ ਦੇ ਦਿਓ ਫੇਰ ਮੈਂ ਬ੍ਰਹਮ ਵਿਦਿਆ ਪੜ੍ਹਾਂਗਾ। ਉਹ ਸੰਤਾਂ ਨੇ ਉੱਥੇ ਨਦੀ ਕਿਨਾਰੇ ਖੜੇ ਸੀ, ਦ੍ਰਿਸ਼ਟੀ ਕੀਤੀ, ਇੱਕ ਛਾਲ ਆਈ ਤੇ ਉੱਥੇ ਹੀਰਿਆਂ ਦਾ ਪਤਾ ਨਹੀਂ, ਕਹਿੰਦੇ ਲੈ ਜਿਵੇਂ ਚੁੱਕਣੇ ਚੁੱਕ ਲਾ। ਇਹ ਜਿਹੜੇ ਚੁਗਲ ਹੁੰਦੇ ਆ ਚਾਰ ਗੱਲਾਂ ਕਰਕੇ ਹੀ ਨਹੀਂ ਗਾਂ, ਹੋਰ ਕਰਨੀ ਹੁੰਦੀ ਹੈ। ਇੱਕ ਤਾਂ ਨਿੰਦਕ ਹੁੰਦਾ, ਇੱਕ ਚੁਗਲ ਹੁੰਦਾ। ਜਿਸ ਅੰਦਰ ਚੁਗਲੀ ਚੁਗਲੋ ਭਜਿਆ ਕੀਤਾ ਕਰਤਿਆ ਉਸ ਕਾ ਸਭ ਗਿਆ, ਇਹਦੇ ਪੱਲੇ ਨਹੀਂ ਕੁਝ ਵੀ ਰਹਿੰਦਾ, ਸੁਭਾਅ ਹੁੰਦਾ ਉਹਦਾ। ਹੁਣ ਫੇਰ ਚੁੱਕ ਦਿੱਤਾ, ਹੁਣ ਤਾਂ ਤੇਰਾ ਪੁੱਤ ਸੰਤ ਨੇ ਹੀਰੇ ਨਾਲ ਖਰੀਦ ਲਿਆ, ਹੁਣ ਇਹਨੇ ਘਰ ਕਿੱਥੇ। ਸਾਧ ਸੰਗਤ ਜੀ, ਇਹ ਪ੍ਰੇਮ ਜਿਹੜੀ ਖੇਡ ਹੈ ਨਾ, ਇਹ ਬੜੀ ਅਲੌਕਿਕ ਹੈ। ਉਹ ਬਚਨ ਜੋ ਬਚਨ ਗਾਹ ਤੁਰ ਪੈਂਦੇ ਆ। ਬਾਬਾ ਜੀ ਮਹਾਰਾਜ ਇੱਕ ਵਾਰੀ ਦਿੱਲੀ ਗਏ ਹੋਏ ਸੀ, ਉੱਥੇ ਉਹ ਖੂਨੀ ਨਾਲਾ। ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਅੰਗ ਸੰਗਰਾ ਦੇ ਸੀ ਹਮੇਸ਼ਾ, ਇਹ ਤੋਂ ਬਿਨਾਂ ਉਹ ਇੱਕ ਖਿਣ ਵੀ ਨਹੀਂ ਬਚਦੇ ਸੀ। ਮਤਲਬ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਸਾਖਿਆਤ ਜਾਣ ਕੇ, ਸਰਗੁਣ ਸਰੂਪ ਜਾਣ ਕੇ ਪੂਜਾ ਕੀਤੀ ਹੈ। ਇੱਕ ਤਾਂ ਆਮ ਗੁਰਦੁਆਰਿਆਂ ਸਵੇਰੇ ਪ੍ਰਕਾਸ਼ ਕਰਤਾ, ਸ਼ਾਮ ਨੂੰ ਗ੍ਰੰਥੀ ਜਾਏ ਸੁੱਖ ਆਸਣ ਕਰ ਗਏ, ਸਵੇਰ ਤੋਂ ਸ਼ਾਮ ਤਾਈਂ ਮੁੜ ਕੇ ਦੇਖਣਾ ਕਿਸੇ ਨੇ ਨੀ, ਬਹੁਤ ਕੁਝ ਹੋ ਰਿਹਾ। ਇਹ ਕਾਰਨ ਆ ਕਈ ਜਗ੍ਹਾ ਐਸੀਆਂ ਦੁਰਘਟਨਾਵਾਂ ਵਾਪਰ ਰਹੀਆਂ ਕਿ ਕੰਨ ਸੁਣਨ ਤੋਂ ਵੀ ਤਕਲੀਫ ਮੰਨਦੇ ਆ, ਮਾਰੇ ਬੇਅਦਬੀਆਂ ਹੋ ਰਹੀਆਂ। ਕਾਰਨ ਇਹ ਹੈ ਕਿ ਅਸੀਂ ਪਹਿਰਾ ਸੇਵਾ ਡਿਊਟੀ ਹਰ ਦਿਲ ਪੂਰੀ ਦਿੰਦੇ ਨੇ। ਬਾਬਾ ਜੀ ਬਿਲਕੁਲ ਅੰਗ ਸੰਗ ਰੱਖਦੇ ਸੀ ਔਰ ਦ੍ਰਿੜ ਵਿਸ਼ਵਾਸ ਸੀ ਕਿ ਦਸ ਪਾਤਸ਼ਾਹ ਇਹ ਸਾਖਸ਼ਾਤ ਸਰੂਪ ਹੈ, ਉਹਨਾਂ ਦੀ ਜੋਤ ਹੈ। ਸੋ ਉੱਥੇ ਖੂਨੀ ਨਾਲਾ ਕਿ ਬਾਬਾ ਜੀ ਜਦੋਂ ਬਾਹਰ ਜਾਂਦੇ ਸੀ, ਆਪ ਭਾਵੇਂ ਪਧਰੇ ਬਿਰਾਜਮਾਨ ਹੋਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਟੀਨਾਂ ਦਾ ਛੋਟਾ ਕਮਰਾ ਬਣਾ ਲੈਣਾ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਵਿਧੀ ਮਰਿਆਦਾ ਨਾਲ ਸਤਿਕਾਰ ਨਾਲ ਪ੍ਰਕਾਸ਼ ਸੇਵਾ ਸਾਰੀ ਕਰਨੀ, ਫਿਰ ਕੀਰਤਨ ਹੋਣਾ। ਬਾਬਾ ਜੀ ਨੇ ਬਰਾਗਣ ਲੈ ਕੇ ਧਿਆਨ ਨਿਸ਼ਚਿਤ ਹੋ ਜਾਣਾ, ਭਜਨ ਵਿੱਚ ਸਿਮਰਨ 'ਚ ਲੀਨ ਹੋ ਜਾਣਾ ਤੇ ਸਾਹਮਣੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰੂਪ ਰੱਖਣ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਆਪਣੇ ਇਸ਼ਟ ਨੂੰ ਮੋਹਰੇ ਹਰ ਵੇਲੇ ਰੱਖਣ। ਦੂਏ ਪਾਸੇ ਖਿਆਲਾਂ ਦਾ ਖੰਡਾਓ ਹੋਣ ਦੀ ਗੁੰਜਾਇਸ਼ ਹੀ ਨਾ ਪੈਦਾ ਹੋਵੇ। ਇਤਨੀ ਸ਼ਰਧਾ, ਇਤਨਾ ਪਿਆਰ, ਇਤਨਾ ਸਿਦਕ ਭਰੋਸਾ ਤੇ ਵਿਸ਼ਵਾਸ ਦ੍ਰਿੜਤਾ ਦੇ ਨਾਲ, ਫਿਰ ਕਿੰਨੇ ਕਿੰਨੇ ਘੰਟੇ ਕਈ ਕਈ ਦਿਨ ਸ਼ਬਦ ਸੁਰ ਦੇ ਅਭਿਆਸ ਵਿੱਚ ਜੁੜੇ ਰਹਿਣਾ ਤੇ ਰਾਗੀ ਸਿੰਘ ਕੀਰਤਨ ਕਰ ਕਰਕੇ ਆਪਣੀ ਰੌਲ ਲਾ ਕੇ ਦੂਜੇ ਨੂੰ ਸੇਵਾ ਆਰੰਭ ਕਰਾ ਕੇ ਫਿਰ ਉਹਨੇ ਜਲ ਪਾਣੀ ਜਾਂ ਆਰਾਮ ਜਿਸ ਤਰ੍ਹਾਂ ਵੀ ਹੁਕਮ ਹੋਵੇ ਸੇਵਾ ਨਿਭਾਉਣੀ। ਇੱਥੇ ਖੂਨੀ ਨਾਲਾ ਵੱਜਦਾ ਸੀ, ਖੂਨੀ ਨਾਲਾ ਹੁੰਦਾ, ਕਈ ਬੰਦੇ ਕੀ ਕਰਦੇ ਆ, ਵੇਲੇ ਵੇਲਾ ਬੰਦਾ ਮਾਰਿਆ ਨਾਲੇ 'ਚ ਰੋੜ ਦਿੱਤਾ, ਲੋਕ ਤਾਂ ਉਹਨੂੰ ਖੂਨੀ ਨਾਲਾ ਕਹਿਣ ਲੱਗ ਜਾਂਦੇ ਆ। ਖੂਨੀ ਨਹਿਰ ਹੈ, ਕਈ ਨਹਿਰਾਂ 'ਚ ਹੀ ਕੰਮ ਕਰ ਦਿੰਦੇ। ਸੋ ਸਾਧ ਸੰਗਤ ਜੀ, ਕੀਰਤਨ ਸ਼ੁਰੂ ਹੋ ਗਿਆ। ਬਾਬਾ ਜੀ ਮੌਜ ਦੇ ਮਾਲਕ ਸੀ, ਕਈ ਵਾਰੀ ਰਾਗੀ ਸਿੰਘਾਂ ਨੂੰ ਜਦੋਂ ਕਣਕ ਵੱਢ ਲੈਣੀ ਕਹਿਣਾ ਸੇਲਾ ਚੁੱਕ ਕੇ ਲਿਆਓ, ਜਿਹੜੇ ਸਿੱਟੇ ਡਿੱਗੇ ਹੁੰਦੇ ਉਹਨੂੰ ਸੇਲਾ ਕਹਿੰਦੇ, ਉਹਦੇ ਦਾਣੇ ਕੱਢਣੇ। ਫੇਰ ਉਹ ਆਟਾ ਚੱਕੀ ਨਾ ਪੀਸਣਾ, ਇੱਕ ਇੱਕ ਦਾਣੇ ਤੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ, ਉਸ ਆਟੇ ਦੀ ਦੇਗ ਬਣਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਮਹਾਰਾਜ ਨੂੰ ਭੋਗ ਲਵਾਉਣਾ। ਅੱਜ ਹੁਣ ਘਰਾਂ ਹੀ ਦੇਖ ਲਓ, ਆਪਾਂ ਖਿਆਲ ਨਹੀਂ ਕਰਦੇ ਲੰਗਰ ਬਣਾਉਣ ਤੋਂ, ਕਈ ਇਸ਼ਨਾਨ ਨਹੀਂ ਕਰਦੇ, ਕਈ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ। ਉਹ ਜਿਸ ਤਰ੍ਹਾਂ ਦੇ ਭੋਜਨ ਅਸ਼ੁੱਧੀ ਨਾਲ ਤਿਆਰ ਕਰਦੇ ਆ, ਉਹ ਅੰਨ ਦਾ ਵੀ ਸਰਾਪ ਪੈਂਦਾ ਤੇ ਖਾਣ ਵਾਲੇ ਦੀ ਖਿਲਾਉਣ ਵਾਲੇ ਦੀ ਬਿਰਤੀ ਦੋਹਾਂ ਦੀ ਵੀ ਡਿੱਗਦੀ। ਤੇ ਜੇ ਸੁੱਚ ਪਵਿੱਤਰਤਾ ਰੱਖੀ ਜਾਏ, ਬਾਣੀ ਪੜ੍ਹ ਕੇ ਵਿਧੀ ਪੂਰਵਕ ਧਰਮ ਦੀ ਕਿਰਤ ਦਾ ਅੰਨ ਹੋਵੇ, ਉਹਦਾ ਭੋਜਨ ਤਿਆਰ ਕਰਕੇ, ਇਹ ਜਿਹੜਾ ਭੋਜਨ ਘਰ ਕਰਦੇ ਹਾਂ ਜਾਂ ਲੰਗਰ ਚ, ਇਹ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭੋਗ ਲਾਉਣਾ, ਇਹ ਭਾਵਨਾ ਹੋਵੇ। ਤੇ ਜੇ ਇਸ ਭਾਵਨਾ ਚ ਲੰਗਰ ਤਿਆਰ ਕਰਾਂਗੇ ਤੇ ਮਹਾਰਾਜ ਪ੍ਰਵਾਨ ਕਰਦੇ ਵੀ ਹੈ, ਬਖਸ਼ਿਸ਼ ਦਿੰਦੇ ਵੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਸਾਧ ਸੰਗਤ ਜੀ, ਕੀਰਤਨ ਹੋਈ ਗਿਆ, ਅੱਠ ਦਿਨ ਚਲੇ ਗਿਆ। ਇੰਦਰ ਨੇ ਵਿਚਾਰ ਕੀਤੀ ਕਿ ਸੰਤ ਜੀ ਸਮਾਧੀ ਲਾ ਕੇ ਬੈਠੇ, ਉੱਠਦੇ ਹੀ ਨਹੀਂ, ਪ੍ਰੀਖਿਆ ਦਾ ਕਰੀਏ। ਸਾਧ ਸੰਗਤ ਜਿਉਂ ਵਰਛਾ ਲੱਗੀ, ਹੁਣ ਜਿਉਂ ਵਰਛਾ ਹੋਣ ਲੱਗੀ, ਬਰਾਗੀ ਸਿੰਘ ਬੋਲਣ, ਬਾਬਾ ਜੀ ਦਾ ਹੁਕਮ, ਬਾਬਾ ਜੀ ਧਿਆਨ ਚ ਬੈਠੇ। ਜੋੜੀਆਂ ਦੇ ਜਿਹੜੇ ਆ ਧਾਮੇ ਸੀ, ਉਹ ਵੀ ਹਿਰ ਗਏ, ਬਾਜੇ ਦੇ ਪੱਖੇ ਖੁੱਲ ਗਏ ਕਿੱਡੇ। ਉਹ ਰਾਗੀ ਕਹਿਣ, ਮਹਾਰਾਜ ਮੀਂਹ ਹਟਦਾ ਨਹੀਂ, ਆਪ ਜੀ ਦੀ ਆਗਿਆ ਨਹੀਂ ਮਿਲਦੀ, ਹੁਣ ਤੇ ਇਹ ਗੱਲ ਹੋਈ ਹੈ ਸਾਜਾਂ ਦੀ ਵੀ। ਬਾਬਾ ਜੀ ਕਹਿੰਦੇ, ਸਾਜਾਂ ਦੀ ਇਹ ਗੱਲ ਹੋ ਗਈ ਹੈ, ਤੁਹਾਤੋਂ ਮਹਾਰਾਜ ਨੇ ਰਸਨਾ ਤੇ ਨਹੀਂ ਖੋਲੀ। ਗੱਜ ਕੇ ਬੋਲੋ, ਸਾਜ ਹੈ ਨੀ ਤੇ ਰਸਨਾ ਤਾਂ ਹੈਗੀ ਹੈ ਨਾ, ਮੋਹ ਜਵਾਂ ਨਹੀਂ ਲੱਗੇ ਰਹੋ, ਇਹਦੇ ਚ ਕੀ ਹੈ? ਗੱਲ ਤਾਂ ਗੁਰੂ ਦਾ ਜਸੇ ਕਰਨਾ। ਅੱਠ ਦਿਨ ਸਾਧ ਸੰਗਤ ਜੀ, ਇੰਦਰ ਨੇ ਵੀ ਕਿਹਾ ਵੀ ਹੁਣ ਦੇਖੀ ਜਾਊ, ਜਿਵੇਂ ਜਦੋਂ ਕ੍ਰਿਸ਼ਨ ਮਹਾਰਾਜ ਉੱਥੇ ਗੋਕਲ ਚ ਆਏ, ਕ੍ਰਿਸ਼ਨ ਨੇ ਕਿਹਾ ਕਿ ਸਰਵ ਧਰਮਾਤ ਪਰਿਤਿਆਜ ਮਾਮ ਏਕ ਸ਼ਰਨ, ਸਾਰੇ ਧਰਮਾਂ ਦਾ ਮੇਰੀ ਸ਼ਰਨ ਗ੍ਰਹਿਣ ਕਰੋ, ਇੱਕ ਨਿਰੰਕਾਰ ਦੀ ਪੂਜਾ ਕਰੋ, ਕਿਸੇ ਦੇਵੀ ਦੇਵਤੇ। ਉਹ ਗਵਾਲੇ ਸਾਰੇ ਇੰਦਰ ਦੀ ਪੂਜਾ ਕਰਦੇ ਸੀ। ਇੰਦਰ ਨੇ ਕਿਹਾ, ਕੌਣ ਆ ਗਿਆ ਜਿਹਨੇ ਮੇਰੀ ਪੂਜਾ ਬੰਦ ਕਰਾ ਦਿੱਤੀ? ਇੰਦਰ ਜਿਉਂ ਲੱਗਾ ਜੀ ਮੀਂਹ ਪਾਉਣ, ਜਲ ਤੇ ਥਲ ਕਰ ਦਿੱਤਾ। ਉਹ ਗਵਾਲੇ ਲੱਗੇ ਰੁੜਨ ਕਿ ਮਹਾਰਾਜ ਤੁਸੀਂ ਪੂਜਾ ਬੰਦ ਕਰਾਈ ਹੈ ਤੇ ਆਹ ਹਾਲ ਸਾਡਾ ਹੋ ਰਿਹਾ। ਕ੍ਰਿਸ਼ਨ ਮਹਾਰਾਜ ਨੇ ਜਿਹੜਾ ਗੋਵਰਧਨ ਪਰਬਤ ਸੀ ਨਾ, ਮਾਰ ਕੇ ਗੁਰਜ ਉਠਾ ਲਿਆ, ਕਹਿੰਦੇ ਹੁਣ ਚੀਚੀ ਉਂਗਲੀ ਤੇ ਚੱਕ ਲਿਆ। ਗੁਰਮਤ ਰਿਸ਼ੀ ਕੇਸ਼ ਗੋਵਰਧਨ ਧਾਰੇ, ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ, ਇਸ ਗੱਲ ਨੂੰ ਕੋਈ ਝੂਠਾ ਨਹੀਂ ਕਰ ਸਕਦਾ। ਗੁਰਮਤ ਸਾਇਰ ਪਾਹਣ ਧਾਰੇ, ਗੁਰਮਤ ਨੂੰ ਧਾਰਨ ਕਰਕੇ ਰਾਮ ਚੰਦਰ ਜੀ ਨੇ ਸਮੁੰਦਰ ਤੇ ਪੱਥਰ ਤਾਰ ਕੇ ਪੁਲ ਬੰਨ ਦਿੱਤਾ। ਗੁਰਮਤ ਦੀ ਸ਼ਕਤੀ ਨਾਲ ਹੀ ਕ੍ਰਿਸ਼ਨ ਜੀ ਨੇ ਗੋਵਰਧਨ ਪਰਬਤ ਚੱਕਿਆ। ਗੁਰਮਤ ਦੀ ਸ਼ਕਤੀ ਹੋਣ ਕਰਕੇ ਬਾਬਾ ਦੀਪ ਸਿੰਘ ਤਲੀ ਤੇ ਸੀਸ ਲੈ ਕੇ ਲੜੇ, 18 ਸਿਰ ਦਾ ਖੰਡਾ ਪੜ ਕੇ 60,000 ਹਿੰਦੂ ਲੜਕੀ ਦੀ ਇੱਜ਼ਤ ਵਿੱਚ ਆਏ। ਦਰਬਾਰ ਸਾਹਿਬ ਦੀ ਮਾਨ ਮਜਾਦਾ ਲਈ ਸੀਸ ਭੇਟ ਕੀਤਾ। ਅੱਜ ਅਸੀਂ ਸ਼ੰਕਾ ਕਰਦੇ ਹਾਂ, ਕਿਉਂਕਿ ਸਾਡੀ ਹਾਲਤ ਆ, ਆਪ ਨਾ ਦੇਹੇ ਜੁਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ। ਨਿੰਦਿਆ ਕਰਨ ਨੂੰ ਬੜੇ ਸ਼ੇਰ ਹੋ ਗਏ, ਪਰ ਉਹਨਾਂ ਬਾਬਾ ਦੀਪ ਸਿੰਘ ਨੇ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ, ਨਾ ਲੋੜ ਹੈ ਸਾਡੇ ਸਰਟੀਫਿਕੇਟਾਂ ਦੀ। ਕਰਨ ਵਾਲਾ ਕਰ ਗਿਆ ਤੇ ਕਰਾਉਣ ਵਾਲੇ ਨੇ ਕਰਵਾ ਲਿਆ, ਮਾਰੇ ਬਖਸ਼ਿਸ਼ ਲੈ ਲਿਆ। ਜੇ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੁਰਿਆਓ, ਇੱਥੋਂ ਮਾਰਗ ਪੈਰ ਘਰੀਜੈ, ਸਿਰ ਦੀਜੈ ਖਾਣ ਨਾ ਕੀਜੈ, ਸੀਸ ਵੱਢਿਆ ਫਿਰ ਬੈਸਣ ਦੀਜੈ, ਬਿਨ ਸਿਰ ਸੇਵ ਖਰੀਦਿਆ ਕਰਕੇ ਦਿਖਾ ਗਿਆ। ਉਹ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਲੋਕਾਂ ਦੇ ਸਰਟੀਫਿਕੇਟਾਂ ਦੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਚਾਹੀਦੀ, ਉਹ ਲੈ ਲਈ ਉਹਨਾਂ ਨੇ। ਸੋਏ ਸੁਆਸ ਦੇ ਸਾਧ ਸੰਗਤ ਜੀ, ਫਿਰ ਕ੍ਰਿਸ਼ਨ ਮਹਾਰਾਜ ਨੇ ਸਾਰੇ ਗਵਾਲੇ ਉਹ ਪਹਾੜ ਦੇ ਥੱਲੇ ਲਿਆਂਦੇ, ਇੰਦਰ ਦੇਹ ਤੇਰੇ ਜੀ ਜਲ ਤੇ ਛਲ ਮੋਸਲੇ ਧਾਰ ਵਰਖਾ। ਜਦੋਂ ਪੇਸ਼ ਨਾ ਗਈ ਇੰਦਰ ਨੇ ਕਿਹਾ ਗੱਲ ਕੀ ਹੈ, ਫਿਰ ਉਹ ਕ੍ਰਿਸ਼ਨ ਮਹਾਰਾਜ ਚਰਨਾਂ ਜੀ ਡਿੱਗ ਪਿਆ ਕਿ ਮੈਨੂੰ ਮੁਆਫ ਕਰ ਦਿਓ। ਸੋ ਇਸ ਵਾਸਤੇ ਇੱਥੇ ਹੁਣ ਜਿਉਂ ਵਰਖਾ ਸ਼ੁਰੂ ਹੋਈ ਬਹੁਤ ਜਲ ਥਲ ਹੋ ਗਿਆ। ਹੁਣ ਹੁਕਮ ਤੇ ਮੰਨਣਾ ਹੀ ਪੈਣਾ ਜੀ, ਰਾਗੀ ਸਿੰਘ ਆਪਣੀ ਸੇਵਾ ਨਿਭਾ ਰਹੇ ਹੈ, ਸੰਗਤ ਵੀ ਮਹਾਂਪੁਰਖ ਉੱਠਣ ਦੇ ਉੱਠੀਏ ਬੈਠੇ। ਅੱਠਵੇਂ ਦਿਨ ਮਹਾਂਪੁਰਖਾਂ ਨੇ ਆਪਣੇ ਨੇਤਰ ਕਮਲ ਸਾਧ ਸੰਗਤ ਜੀ ਖੋਲੇ, ਕਹਿਣ ਲੱਗੇ ਇਹ ਜਿਹੜਾ ਵਿਸ਼ਈ ਪਾਂਬਰ ਇੰਦਰ ਸੀ ਨਾ, ਇਹ ਵੀ ਜ਼ੋਰ ਲਾ ਕੇ ਭਗੌੜਾ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਘਰ ਦੇ ਸੇਵਾਦਾਰ ਦੀ ਸਮਾਧੀ ਨਹੀਂ ਘਲਾ ਸਕਿਆ। ਗੱਜ ਕੇ ਬੋਲੋ ਫਿਰ ਵੀ ਜ਼ੋਰ ਲਾ ਕੇ ਚਲੇ ਗਿਆ। ਪਰ ਜੇ ਸਮਾਧੀ ਲੱਗ ਜਾਏ ਬਿਰਤੀ ਟਿਕ ਜਾਏ, ਬਿਰਤੀ ਤਾਂ ਹੀ ਟਿਕੇਗੀ ਜੇ ਬਿਰਤੀ ਦੇ ਮੂਹਰੇ ਕੋਈ ਆਸਰਾ ਹੋਏਗਾ। ਹੁਣ ਕੰਧ ਦੇ ਕੀਲੀ ਹੋਏਗੀ ਤੇ ਕੱਪੜਾ ਟੰਗਾਂਗੇ, ਪਲੈਨ ਕੰਧ ਤੇ ਕੱਪੜਾ ਕਿੱਥੇ ਟੰਗਾਂਗੇ। ਜਿਹੜਾ ਮਾਨਿਆ ਇਹਦੇ ਮੂਹਰੇ ਵੀ ਕੋਈ ਟਾਰਗੇਟ ਨਿਸ਼ਾਨਾ ਹੋਵੇਗਾ ਫਿਰ ਮਨ ਟਿਕੇਗਾ। ਹੁਣ ਅੱਜ ਕਈ ਪ੍ਰਸ਼ਨ ਕਰਦੇ ਆ ਜੀ, ਬਾਣੀ ਵੀ ਪੜ੍ਹਦੇ ਹਾਂ, ਅੰਮ੍ਰਿਤ ਵੀ ਛਕਿਆ, ਗੁਰਦੁਆਰੇ ਵੀ ਜਾਂਦੇ ਹਾਂ, ਕਥਾ ਕੀਰਤਨ ਵੀ ਸੁਣਦੇ ਹਾਂ, ਸਾਡਾ ਮਨ ਨਹੀਂ ਟਿਕਦਾ। ਉਹ ਕਾਰਨ ਇਹ ਹੈ ਕਿ ਮਨ ਨੂੰ ਹਾਲੇ ਅਸੀਂ ਆਪਣਾ ਬਣਾਇਆ, ਗੁਰੂ ਦਾ ਨਹੀਂ ਬਣਾਇਆ। ਜਿਹੜੇ ਗੁਰੂ ਦਾ ਬਣ ਗਿਆ ਫਿਰ ਤਾਂ ਮਨ ਸ਼ਰਾਰਤ ਕਰੇ ਨਹੀਂ ਸਕਦਾ। ਕਹਿੰਦੇ ਨੇ ਜਨਕ ਰਾਜ ਨੇ ਕਿਹਾ ਸੀ, ਕੋਈ ਹੈ ਸੰਤ ਹੋਏ ਜਿਹੜਾ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖਦਿਆਂ ਬ੍ਰਹਮ ਗਿਆਨ ਕਰ ਦੇਵੇ। ਕੋਈ ਨਹੀਂ ਆਇਆ, ਫੜ ਫੜ ਕੇ ਸਾਰੇ ਉੱਥੇ ਬਹਾਲ ਲੈ ਕਿ ਸਾਰੇ ਰੋਟੀਆਂ ਖਾਣ ਵਾਲੇ ਹੀ ਆ, ਕੋਈ ਐਸਾ ਨਹੀਂ ਜਿਹੜਾ ਗਿਆਨ ਦੇ ਸਕੇ। ਸਾਰੇ ਵਿਚਾਰੇ ਬੈਠੇ। ਇੱਕ ਅਸ਼ਟਾ ਭਗਤ, ਉਹ ਜਦੋਂ ਮਾਤਾ ਦੇ ਪੇਟ ਵਿੱਚ ਸੀ ਉਹਦੇ ਪਿਤਾ ਤੋਂ ਕਿਸੇ ਨੇ ਪ੍ਰਸ਼ਨ ਪੁੱਛਿਆ, ਉਹ ਪਿਤਾ ਨੇ ਜਿਹੜਾ ਉੱਤਰ ਦਿੱਤਾ ਉਹਦੇ ਵਿੱਚ ਕੁਝ ਕਮਜ਼ੋਰੀ ਸੀ। ਉਹ ਮਾਤਾ ਦੇ ਉਧਰ ਚੋਂ ਬੋਲਿਆ, ਪਿਤਾ ਜੀ ਇਹ ਪ੍ਰਸ਼ਨ ਦਾ ਉੱਤਰ ਕਿਵੇਂ ਨਹੀਂ ਇਸ ਤਰ੍ਹਾਂ ਹੈ। ਹੁਣ ਗੁੱਸਾ ਬੜਾ ਕੀਤਾ ਕਿ ਹਾਲੇ ਤੇ ਜੰਮਿਆ ਨਹੀਂ, ਹੁਣੇ ਮੈਨੂੰ ਟੋਕਣ ਲੱਗ ਪਿਆ ਤੇ ਜੰਮ ਕੇ ਕੀ ਕਰੂਗਾ ਇਹ। ਕਹਿੰਦੇ ਜਾ ਤੇਰੇ ਸਰੀਰ ਨੂੰ ਅੱਠ ਬਲ ਪੈ ਜਾਣ। ਉਹ ਵਿੱਚੋਂ ਫਿਰ ਬੋਲ ਪਿਆ, ਕਹਿੰਦਾ ਸਰੀਰ ਨੂੰ ਤਾਂ ਬਲ ਪਾ ਦੇਗਾ, ਆਤਮਾ ਨੂੰ ਤਾਂ ਨਹੀਂ ਬਲ ਪੈਣ ਲੱਗਿਆ। ਗੱਜ ਕੇ ਬੋਲੋ, ਆਤਮਾ ਨਹੀਂ ਬਲ ਪੈਂਦਾ, ਇਹਦਾ ਵਿਆਪਕ ਸਰੂਪ ਹੈ, ਜਤਨ ਸਰੂਪ ਹੈ। ਹੁਣ ਇਹੋ ਜਿਹਾ ਬੰਦੇ ਨੂੰ ਕੋਈ ਕੀ ਕਰੂਗਾ। ਉਹ ਜੰਮਿਆ ਤੂੰ ਉਹਦੇ ਸਿਰ ਨੂੰ ਅੱਠ ਬਾਲ, ਇਸ ਕਰਕੇ ਉਹਦਾ ਨਾਂ ਸੀ ਅਸ਼ਟਾ ਬਕਰ, ਅਸ਼ਟ ਮਹੀਨੇ ਅੱਠ ਬਕਰ ਨਾਮ ਬਲਾਂ ਦਾ ਡੇਢਾਂ ਦਾ, ਤਾਂ ਉਹਦਾ ਨਾਂ ਅਸ਼ਟ ਬਕਰ। ਇਹਦੀ 5 ਸਾਲ ਦੀ ਉਮਰ ਸਾਧ ਸੰਗਤ ਹੈ। ਉਹ ਬਹੁਤ ਵੱਡਾ ਮੰਡਪ ਬਣਾਇਆ ਹੋਇਆ, ਸਦਾਸਨ ਗੱਦੇ ਉੱਤੇ ਲਾਏ ਹੋਏ। ਜਾਣਕਰ ਕਹਿੰਦਾ ਜਿਹੜਾ ਮੇਰਾ ਗੁਰੂ ਬਣਿਆ ਇਹਦੇ ਤੇ ਬੈਠ ਕੇ ਮੈਨੂੰ ਉਪਦੇਸ਼ ਦੇਵੇ। ਇਹ ਆਇਆ ਉਹ ਨਿਆਣਾ ਸੀ, ਪੈਰ ਪੂਰ ਲਿਬੜਿਓ ਸੀ, ਨਾਸਾਂ ਤੋਂ ਸੀਂਡ ਦੀ ਨਲੀ ਚੋਈ ਜਾਂਦੀ ਸੀ, ਆ ਕੇ ਤਾਂ ਉੱਤੇ ਬਹਿ ਗਿਆ। ਉਹ ਅੱਠ ਵਾਲ ਕਦੀ ਤਾਂ ਉਹਨੂੰ ਜਾਏ ਕਦੀ ਉਹਨੂੰ ਜਾਏ, ਉਹ ਸਾਰੇ ਹੱਸਣ, ਇਹ ਕਿਵੇਂ? ਕਹਿੰਦੇ ਕਿਵੇਂ ਆਇਆ? ਪੰਡਿਤ ਬੈਠੇ ਸਾਰੇ ਕਹਿਣ ਲੱਗੇ, ਰਾਜੇ ਜਨਕ ਨੂੰ ਬ੍ਰਹਮ ਗਿਆਨ ਦੇਣ ਵਾਸਤੇ ਆਇਆ। ਉਹ ਹੱਸਣ ਵੀ ਦੇਖੋ ਹੈ ਜਿਹੜੇ ਵਿਦਵਾਨ ਬੈਠੇ ਆ, ਇਹ ਕੱਲ ਦਾ ਜਵਾਕੜਾ ਸਰੀਰ ਦੀ ਕੋਈ ਸ਼ੋਭਾ ਨਹੀਂ, ਇਹ ਬ੍ਰਹਮ ਗਿਆਨ ਦੇਵੇਗਾ, ਇਹਨੂੰ ਹਾਲੇ ਇੰਨਾ ਗਿਆਨ ਨਹੀਂ ਕਿ ਨਾਸਾਂ ਤੋਂ ਸੀਂਡ ਕਿਵੇਂ ਸਣਕਣਾ। ਕਹਿੰਦੇ ਤੂੰ ਗਿਆਨ ਦੇਵੇਗਾ, ਤੇਰੀ ਨਾਸਾਂ ਸੀਂਡ ਵਗ ਰਿਹਾ। ਉਹ ਕਹਿੰਦੇ ਪੰਡਿਤ ਹੋਏ ਕਿਹੜੀ ਗੱਲ ਹੈ, ਨਾਸਾਂ ਦਾ ਸੀਂਡ ਸਾਰਿਆਂ ਦੇ ਹੁੰਦਾ, ਤੁਸੀਂ ਰੁਮਾਲਾਂ ਨਾਲ ਪੂੰਝ ਕੇ ਜੇਬਾਂ ਚ ਪਾਈ ਫਿਰਦੇ ਹਾਂ। ਕਦ ਕੇ ਬੋਲੋ, ਇੱਧਰ ਤਾਂ ਕਾਗਜ਼ਾਂ ਨੇ ਸਾਰ ਲੈਂਦੇ ਚਾਰ ਚੁਪੇਰੇ, ਰੁਮਾਲ ਦੀ ਲੋੜ ਹੀ ਨਹੀਂ, ਹੁਣ ਪੇਪਰੇ ਸਾਰੇ ਲਈ ਫਿਰਦੇ। ਪ੍ਰਸ਼ਾਦ ਨਾਲ ਪੂੰਝ ਕੇ ਪੇਪਰ ਅਸੀਂ ਗਰਭ ਚ ਸੁੱਟ ਜਾਂਦੇ। ਜਿਹੜੇ ਪ੍ਰਸ਼ਾਦ ਨੂੰ ਭੋਗ ਲੱਗਿਆ ਹੁੰਦਾ ਉਹਦੀ ਅਸੀਂ ਬੇਅਦਬੀ ਕਰਦੇ, ਇਹ ਸੋਚਣ ਵਾਲੀ ਗੱਲ ਹੈ। ਇਸ ਵਾਸਤੇ ਪ੍ਰਸ਼ਾਦ ਵਾਲੇ ਹੱਥ ਕਦੀ ਵੀ ਪੇਪਰ ਨਾਲ ਪੂੰਝ ਕੇ ਗਰਭ ਵਿੱਚ ਨਹੀਂ ਸੁੱਟਣੇ। ਇਹ ਨੋਟ ਕਰ ਲਓ। ਤੁਸੀਂ ਤਾਂ ਸਿਆਣੇ ਆ, ਪਰ ਆਮ ਸੰਗਤ ਨੂੰ ਕਈ ਵਾਰੀ ਬੇਨਤੀ ਕਰਨੀ ਪੈਂਦੀ ਹੈ। ਸੋਏ ਸੁਆਸ ਤੇ ਸਾਧ ਸੰਗਤ ਜੀ ਬਹਿ ਗਿਆ। ਰਾਜੇ ਜਨਕ ਨੂੰ ਕਿਹਾ ਕਿ ਮਹਾਰਾਜ ਉਹ ਬਾਲੇ ਕਹਿੰਦਾ ਮੈਂ ਬ੍ਰਹਮ ਗਿਆਨ ਕਰਾਂਗਾ। ਰਾਜਾ ਜਨਕ ਆ ਗਿਆ, ਕਹਿੰਦੇ ਮਹਾਰਾਜ ਕਰੋ ਕਿਰਪਾ, ਘੋੜਾ ਤਿਆਰ ਹੈ, ਰਕਾਬ ਚ ਪੈਰ ਰੱਖਾਂ। ਕਹਿੰਦੇ ਗੁਰੂ ਬਣ ਕੇ ਗਿਆਨ ਲੈਣਾ ਕਿ ਚੇਲਾ ਬਣ ਕੇ? ਕਹਿੰਦੇ ਜੀ ਚੇਲਾ ਬਣ ਕੇ। ਕਹਿੰਦੇ ਫਿਰ ਚੇਲੇ ਦੇ ਕੋਈ ਫਰਜ਼ ਹੈਗੇ ਹੈ? ਰਾਜ ਵੈਦ ਗੁਰ ਜੋਤਿਸ਼ੀ ਇਨਕੇ ਪਾਸ ਜੋ ਜਾਏ, ਫਲ ਦੀਏ ਫਲ ਦੇਤਾ ਨਹੀਂ ਖਾਲੀ ਹੀ ਉੱਠ ਆਏ। ਰਾਜੇ ਕੋ ਜਾਣਾ, ਵੈਦ ਹਕੀਮ ਕੋ ਜਾਣਾ, ਗੁਰੂ ਕੋ ਜਾਣਾ, ਜੋਤਿਸ਼ੀ ਉਹ ਕੰਨ ਤਾਂ ਰੱਖਣਾ ਚਾਹੀਦਾ, ਭੇਟਾ ਰੱਖੀ ਨੀ ਤੇ ਗੱਲ ਕਿੱਡੀ ਵੱਡੀ ਕਰ ਰਹੇ ਹਾਂ ਬ੍ਰਹਮ ਗਿਆਨ ਦੀ। ਕਹਿੰਦੇ ਮਹਾਰਾਜ ਹੁਕਮ ਕਰੋ ਕਿਹੜੀ ਭੇਟਾ ਕਰਾਂ? ਕਹਿੰਦੇ ਭੇਟਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਤਨ ਦੀ, ਮਨ ਦੀ ਤੇ ਧਨ ਦੀ। ਤਿੰਨਾਂ ਚੋਂ ਇੱਕ ਦੇ ਦੇ ਜਿਹੜਾ ਤੇਰਾ ਜਿੱਤ ਕਰਦਾ। ਕਹਿੰਦਾ ਮਹਾਰਾਜ ਘਰੇ ਵੇ ਪਰਿਵਾਰ ਵਿੱਚ ਸਲਾਹ ਕਰਾਵਾਂ। ਕਹਿੰਦੇ ਕਰਿਆ, ਘਰੇ ਆ ਗਿਆ, ਸਾਰਾ ਪਰਿਵਾਰ ਇਕੱਠਾ ਕਰ ਲਿਆ। ਕਹਿੰਦੇ ਗੁਰੂ ਤਾਂ ਮਿਲ ਗਿਆ, ਕਹਿੰਦਾ ਬ੍ਰਹਮ ਗਿਆਨ ਵੀ ਦੇ ਦਊ। ਭੇਟਾ ਮੰਗਦਾ ਤਨ ਦੀ, ਮਨ ਦੀ, ਧਨ ਦੀ, ਦੱਸੋ ਕਿਹੜੀ ਦੇ ਗਿਆ? ਕਹਿੰਦੇ ਮਹਾਰਾਜ ਜੇ ਤਨ ਦੇਤਾ ਫਿਰ ਸਾਡੇ ਕੋਲ ਤੁਸੀਂ ਕਿੱਥੇ ਰਹੇ? ਧਨ ਦੇਤਾ ਜਾਂ ਮਹਿਲ ਮਾੜੀਆਂ ਜੋ ਕੁਝ ਗੁਜ਼ਾਰਾ ਕਿਵੇਂ ਹੋਊਗਾ? ਰਾਜ ਸੱਤਾ ਕਿੱਥੇ ਰਹੇਗੀ? ਆਹ ਮਨ ਤਾਂ ਵਾਧੂ ਹੈ, ਸੰਤਾਂ ਨੂੰ ਦੇਣਾ ਇਹ ਵਾਧੂ ਹੀ ਹੈ। ਆ ਗਿਆ, ਕਹਿੰਦੇ ਕਰਿਆ ਸਲਾਹ? ਕਹਿੰਦੇ ਹਾਂ। ਕਹਿੰਦੇ ਮਹਾਰਾਜ ਮਨ ਲੈ ਲਓ ਤੁਸੀਂ। ਕਹਿੰਦੇ ਦੇਤਾ? ਕਹਿੰਦੇ ਹਾਂ। ਕਹਿੰਦੇ ਚੁੜੀ ਛੱਡ ਦੇ ਤੇ ਅਰਦਾਸ ਕਰਾ ਦੇ। ਅਰਦਾਸ ਕਰਤੀ। ਕਹਿੰਦਾ ਮਹਾਰਾਜ ਹੁਣ ਘੋੜੇ ਦੀ ਰਕਾਬ ਵਿੱਚ ਪੈਰ ਰੱਖਾਂ, ਕਰੋ ਬ੍ਰਹਮ ਗਿਆਨ। ਕਹਿੰਦੇ ਮਨ ਤਾਂ ਸਾਨੂੰ ਦਿੱਤਾ, ਤੂੰ ਫੁਰਨਾ ਕਿੱਥੋਂ ਕਰ ਲੈਂਗਾ? ਗੱਜ ਕੇ ਬੋਲੋ, ਮਨ ਮੈਨੂੰ ਦੇ ਦਿੱਤਾ ਤੇ ਫੁਰਨਾ ਤੂੰ ਕਰ ਲਾਂ ਘੋੜੇ ਦੀ ਰਕਾਬ ਵਿੱਚ। ਕਹਿੰਦੇ ਜਦੋਂ ਮਨ ਦੇ ਦਿੱਤਾ ਉਦੋਂ ਬ੍ਰਹਮ ਗਿਆਨ ਹੋ ਜਾਂਦਾ, ਕਿਉਂ ਨੰਨਾ ਮੰਮਾ ਨੰਨਾ ਮਨ, ਤੇ ਜੇ ਮੰਮਾ ਮੋਹਰੇ ਲਿਆਈਏ ਤੇ ਨੰਨਾ ਪਿੱਛੇ ਤੇ ਤਾਂ ਮਨ ਬਣ ਗਿਆ। ਜੇ ਨੰਨਾ ਮੋਹਰੇ ਆ ਗਿਆ, ਮੰਮਾ ਪਿੱਛੇ ਆ ਗਿਆ, ਫਿਰ ਨਾਮ ਬਣ ਗਿਆ। ਅੱਖਰ ਦਾ ਦੋਨਾਂ ਹੀ ਆ, ਤੀਆ ਦਾ ਅੱਖਰ ਕੋਈ ਹੈ ਨੀ। ਤੇ ਸਾਧ ਸੰਗਤ ਜੀ ਫਿਰ ਜਨਕ ਜਿਹੜਾ ਸੀ ਨਾ ਸਫਾਲ ਹੀ ਚਰਨਾਂ ਡਿੱਗ ਪਿਆ। ਇਸ ਵਾਸਤੇ ਇਹ ਜਿਹੜਾ ਮਨ ਆ, ਜਦੋਂ ਅਸੀਂ ਗੁਰੂ ਦੇ ਚਰਨਾਂ ਚ ਅਰਪ ਦਿੰਦੇ ਹਾਂ, ਭਾਵ ਆਪਣੇ ਫੁਰਨੇ ਤੇ ਆ ਕੇ ਅਫੁਰ ਅਵਸਥਾ ਨੂੰ ਗ੍ਰਹਿਣ ਕਰਕੇ ਸੇਵਾ ਕਰਦੇ ਹਾਂ, ਤੇ ਫਿਰ ਮਹਾਰਾਜ ਦੀ ਬਖਸ਼ਿਸ਼ ਜ਼ਰੂਰ ਹੋ ਜਾਂਦੀ ਹੈ। ਸੋ ਸਾਧ ਸੰਗਤ ਜੀ, ਸਾਧੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਦਾਸ ਦੀ ਵੀ, ਤੁਹਾਡੀ ਵੀ, ਸਾਰਿਆਂ ਦੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਪ੍ਰਵਾਨ ਹੋਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਮਾਤਾ ਸੁਲੱਖਣੀ ਜੀ, ਧੰਨ ਧੰਨ ਬੇਬੇ ਨਾਨਕੀ ਜੀ ਕਿਰਪਾ ਕਰਨ। ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।